ਕੁਝ ਗੱਲਾਂ ਕਰੀਏ, ਕੁਝ ਗੱਲਾਂ ਕਰੀਏ, ਕੁਝ ਗੱਲਾਂ ਕਰੀਏ, ਕੁਝ ਗੱਲਾਂ ਕਰੀਏ,
ਕੁਝ ਗੱਲਾਂ ਕਰੀਏ ਸੁਖੀ ਦੇ ਨਾਲ। ਸ਼ੇਰੇ ਪੰਜਾਬ AM 600 ਯੂਰ ਫੇਵਰੇਟ ਨਿਊਜ਼ ਟਾਕ ਸਟੇਸ਼ਨ। ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ, ਤੁਹਾਡੀ ਆਪਣੀ ਸੁੱਖੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦਾ ਸ਼ੋਅ ਦੇ ਹਮੇਸ਼ਾ ਅਸੀਂ ਕੋਸ਼ਿਸ਼ ਕਰੀ ਦੀ ਵੀ ਅਸੀਂ ਕੋਈ ਐਕਸਪਰਟ ਔਨ ਏਅਰ ਤੁਹਾਡੇ ਵਾਸਤੇ ਲੈ ਕੇ ਆਈਏ ਜਾਂ ਫਿਰ ਸਟੂਡੀਓ ਦੇ ਵਿੱਚ। ਖਾਸ ਕਰਕੇ ਇਹੋ ਜਿਹੇ ਟੋਪਿਕਸ ਅਸੀਂ ਕਈ ਵਾਰੀ ਓਵਰਲੁੱਕ ਕਰੀਦੇ ਆ, ਜਿਹਦੇ ਬਾਰੇ ਅਸੀਂ ਗੱਲ ਕਰਨ ਤੋਂ ਅਸੀਂ ਜਾਂ ਡਰੀਦਾ ਜਾਂ ਬਹੁਤ ਘੱਟ ਹੁੰਦੀ ਆ, ਬਿਕੋਜ਼ ਉਹਦੇ ਬਾਰੇ ਕੋਈ ਪ੍ਰੋਫੈਸ਼ਨਲ ਨਹੀਂ ਹੁੰਦਾ ਸਾਨੂੰ ਸਲਾਹ ਦੇਣ ਵਾਸਤੇ। ਐਂਡ ਬਹੁਤ ਸਾਰੇ ਜਿਹੜੇ ਥਾਟ ਪ੍ਰੋਵੋਕਿੰਗ ਡਿਸਕਸ਼ਨਸ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦਾ, ਖਾਸ ਕਰਕੇ ਮੇਰੇ ਸ਼ੋਅ ਦੇ ਉੱਤੇ ਵੀ ਅਸੀਂ ਤੁਹਾਡੇ ਨਾਲ ਕਰੀਏ। ਸੋ ਅੱਜ ਇੱਕ ਜ਼ਰੂਰੀ ਜਿਹੜਾ ਟੋਪਿਕ ਹੈਗਾ ਡਿਸਕਸ਼ਨ ਇਜ਼ ਅਹੈਡ ਆਫ ਅਸ, ਆਪਾਂ ਇਹਦੇ ਬਾਰੇ ਗੱਲ ਕਰਦੇ, ਐਕਸਪਲੋਰ ਕਰਦੇ ਇਸ ਟੋਪਿਕ ਦੇ ਉੱਤੇ, ਜਿਹੜੀ ਆਪਾਂ ਬਹੁਤ ਜ਼ਿਆਦਾ ਓਵਰਲੁੱਕ ਕਰੀਦੀ ਆ। ਹਮੇਸ਼ਾ ਅਸੀਂ ਜ਼ਿਕਰ ਕਰੀਦਾ ਬੱਚਿਆਂ ਦੀ ਕਰੀਦੇ ਆ, ਵੂਮੈਨਸ ਇਕੁਆਲਿਟੀ ਦੀ ਗੱਲ ਕਰੀਦੀ ਆ, ਯੂਨੋ ਲੇਡੀਜ਼ ਦੀ ਕਰਦੇ, ਪਰ ਜਿਹੜੇ ਬੰਦੇ ਆ ਸਾਡੇ, ਜਿਹੜੇ ਸਾਡੇ ਮਰਦ ਆ, ਯੂਨੋ ਉਹ ਕਾਫੀ ਅਸੀਂ ਉਹਨਾਂ ਨੂੰ ਓਵਰਲੁੱਕ ਕਰੀਦਾ, ਖਾਸ ਕਰਕੇ ਉਹਨਾਂ ਨੂੰ ਮੈਂਟਲ ਹੈਲਥ ਨੂੰ ਲੈ ਕੇ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। ਸੋ ਬੜੇ ਕਲਚਰਸ ਹੈਗੇ ਆ, ਇੱਕ ਬੜਾ ਇੱਕ ਸਟਰੋਂਗ ਐਮਫਸਿਸ ਹੁੰਦਾ ਵੀ ਜਿਹੜਾ ਮਰਦ ਹੁੰਦਾ, ਜਿਹੜਾ ਬੰਦਾ ਹੁੰਦਾ, ਵੀ ਹਮੇਸ਼ਾ ਰੈਜ਼ੀਲੀਅੰਸ ਦੀ ਅਸੀਂ ਗੱਲ ਕਰਦੇ, ਉਹਨਾਂ ਦੀ ਨੇਚਰ ਦੀ ਗੱਲ ਕਰਦੇ ਹਾਂ ਕਿ ਹਮੇਸ਼ਾ ਉਹਨਾਂ ਨੂੰ ਇੱਕ ਸਟਰੋਂਗ ਇਨਸਾਨ ਮੰਨਿਆ ਜਾਂਦਾ। ਜੇ ਘਰ 'ਚ ਕੋਈ ਪ੍ਰੋਬਲਮ ਹੁੰਦੀ ਆ, ਹਮੇਸ਼ਾ ਅਸੀਂ ਪਹਿਲਾਂ ਬੰਦੇ ਨੂੰ ਕਹੀਦਾ ਵੀ ਯੂਨੋ ਆਹ ਹੋਇਆ, ਤੁਸੀਂ ਇਹਨੂੰ ਕਿਸੇ ਨਾ ਤਰੀਕੇ ਤੁਸੀਂ ਇਹਨੂੰ ਸਹੀ ਕਰੋ, ਹੈ ਨਾ। ਸੋ ਇੱਕ ਯੂਨੋ ਸ਼ੇਰ ਦੇ ਤਰ੍ਹਾਂ ਅਸੀਂ ਉਹਨਾਂ ਨੂੰ ਇੱਕ ਨਜ਼ਰੀਆ ਕਿ ਯੂਨੋ ਸਟਰੋਂਗ ਹੁੰਦੇ ਆ। ਸੋ ਉਹਦਾ ਕਾਰਨ ਉਹਨਾਂ ਵਾਸਤੇ ਇੱਕ ਚੈਲੇਂਜਿੰਗ ਗੱਲ ਬਣ ਜਾਂਦੀ ਹੈ, ਟੂ ਗੈਟ ਦੈਮ ਟੂ ਓਪਨ ਅਪ ਅਬਾਊਟ ਦੇਅਰ ਮੈਂਟਲ ਹੈਲਥ ਸਟਰਗਲਸ, ਹੈ ਨਾ। ਕਿਉਂਕਿ ਆਪਾਂ ਕਿਤੇ ਨਾ ਕਿਤੇ ਆਪਾਂ ਸਾਰੇ ਸਟਰਗਲ ਕਰਦੇ ਹਾਂ, ਐਂਗਜ਼ਾਇਟੀ ਹੁੰਦੀ, ਡਿਪਰੈਸ਼ਨ ਹੁੰਦੀ, ਕੋਈ ਵੀ ਮੈਂਟਲ ਹੈਲਥ ਨੂੰ ਲੈ ਕੇ। ਅਤੇ ਅੱਜ ਸਾਡੀ ਜਿਹੜੀ ਕੋਸ਼ਿਸ਼ ਹੈਗੀ ਕਿ ਅਸੀਂ ਇਸ ਇਸ਼ੂ ਦੇ ਉੱਤੇ ਥੋੜ੍ਹਾ ਜਿਹਾ ਚਾਨਣ ਪਾਈਏ, ਅਸੀਂ ਥੋੜ੍ਹੇ ਜਿਹੇ ਜਿਹੜੇ ਇਹ ਬੈਰੀਅਰਸ ਹੈਗੇ ਇਹਨਾਂ ਨੂੰ ਬ੍ਰੇਕ ਡਾਊਨ ਕਰੀਏ, ਅਤੇ ਇਨਕਰੇਜ ਕਰੀਏ ਥੋੜ੍ਹੇ ਜਿਹੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਬਾਰੇ ਥੋੜ੍ਹੇ ਜਿਹੇ ਸਾਡੇ ਓਪਨ ਡਿਸਕਸ਼ਨ ਹੋਣ, ਹੈ ਨਾ, ਕਿ ਕਿਉਂ ਬੰਦਿਆਂ ਨੂੰ ਇੱਦਾਂ ਲੱਗਦਾ ਕਿ ਉਹ ਆਪਣੀ ਜਿਹੜੀ ਪ੍ਰੋਬਲਮਸ ਉਹ ਸ਼ੇਅਰ ਨਹੀਂ ਕਰ ਸਕਦੇ, ਕਿਉਂ ਹਮੇਸ਼ਾ ਉਹਨਾਂ ਨੂੰ ਸਟਰੋਂਗ ਬਣਨਾ ਪੈਂਦਾ, ਨਾ। ਸੋ ਇੱਕ ਕਰੂਸ਼ਲ ਕੋਨਵਰਸੇਸ਼ਨ ਬਾਰੇ ਹਰੇਕ ਵੀਕ ਸਾਡੇ ਨਾਲ ਬੁੱਧਵਾਰ ਨੂੰ, ਕਈ ਵਾਰੀ ਮੰਗਲਵਾਰ ਨੂੰ, ਸਰਦਾਰਨੀ ਜਸਵੀਰ ਕੌਰ ਰਬਾਬਨ MBA, ਇੱਕ ਸਪਿਰਚੁਅਲ ਲਾਈਫ ਅਤੇ ਵੈਲਨੈਸ ਕੋਚ ਹੈਗੇ ਆ, ਵਿਜ਼ਨਰੀ ਹੈਗੇ ਆ, ਮਿਊਜ਼ੀਸ਼ੀਅਨ ਵੀ ਆ, ਹੀਲਰ ਵੀ ਆ, ਐਗਜ਼ੈਕਟਿਵ ਕੋਚ ਵੀ ਆ, ਐਂਡ ਦੋਜ਼ ਆਰ ਜਸਟ ਸਮ ਆਫ ਹਰ ਕੁਆਲਿਟੀਜ਼। ਐਂਡ ਹਮੇਸ਼ਾ ਇਹ ਸਾਡੇ ਨਾਲ ਜੁੜਦੇ ਹੁੰਦੇ ਆ, ਆਲ ਦ ਵੇ ਫਰੋਮ ਦ UK। ਅਸੀਂ ਸਟੂਡੀਓ ਵੀ ਇਹਨਾਂ ਨੂੰ ਲਿਆਂਦਾ ਸੀ, ਬਹੁਤ ਸਾਰਾ ਪਿਆਰ ਤੁਸੀਂ ਇਹਨਾਂ ਨੂੰ ਦਿੱਤਾ, ਅਤੇ ਗੱਲਾਂ ਇਹਨਾਂ ਦੀਆਂ ਬੜੀਆਂ ਵਧੀਆ ਹੁੰਦੀਆਂ, ਇੱਕ ਸਿੰਪਲ ਤਰੀਕੇ ਨਾਲ ਇਹ ਜਿਹੜੀਆਂ ਗੱਲਾਂ ਹੁੰਦੀਆਂ, ਸਾਡੇ ਜਿਹੜੇ ਕੁਐਸਚਨਸ ਹੁੰਦੇ ਆ, ਸਾਨੂੰ ਇਹ ਸਮਝਾਉਂਦੇ ਹੁੰਦੇ ਆ। ਐਂਡ ਤੁਸੀਂ ਵੀ ਅੱਜ ਇਹਨਾਂ ਨੂੰ ਕੁਛ ਪੁੱਛਣਾ ਚਾਹੁੰਦੇ ਆ, ਜਾਂ ਤੁਸੀਂ ਵੀ ਆਪਣੇ ਰਾਏ ਇਸ ਟੋਪਿਕ ਬਾਰੇ ਦੇਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਵਟਸਐਪ ਦੇ ਉੱਤੇ ਮੈਨੂੰ ਮੈਸੇਜ ਭੇਜ ਸਕਦੇ ਹੋ। ਵਟਸਐਪ ਮੈਂ ਖੁੱਲ੍ਹੀ ਬੈਠੀ ਹਾਂ ਤੁਹਾਡੇ ਮੈਸੇਜਸ ਦੀ ਉਡੀਕ ਦੇ ਵਿੱਚ, 604-206-0604-204-0600. ਟੂਡੇ ਵੀ ਆਰ ਟਾਕਿੰਗ ਅਬਾਊਟ ਮੈਨਸ ਮੈਂਟਲ ਹੈਲਥ, ਕਿਉਂ ਸਾਨੂੰ ਲੋੜ ਹੈਗੀ ਆ, ਕਿਉਂ ਸਾਡੇ ਬੰਦਿਆਂ ਨੂੰ ਹਮੇਸ਼ਾ ਹੀ ਸਟਰੋਂਗ ਬਣਨਾ ਪੈਂਦਾ, ਕਿਉਂ ਉਹ ਆਪਣੇ ਜਜ਼ਬਾਤ ਕਿਉਂ ਨਹੀਂ ਸ਼ੇਅਰ ਕਰ ਸਕਦੇ, ਜਾਂ ਕਿਉਂ ਉਹਨਾਂ ਨੂੰ ਲੱਗਦਾ ਜੇ ਅਸੀਂ ਸ਼ੇਅਰ ਕੀਤਾ ਸਾਨੂੰ ਕਮਜ਼ੋਰ ਸਮਝਿਆ ਜਾਊਗਾ। ਸੋ ਆਓ ਪਹਿਲਾਂ ਆਪਾਂ ਰਲ ਕੇ ਜਸਵੀਰ ਜੀ ਦਾ ਸਵਾਗਤ ਕਰੀਏ। ਜਸਵੀਰ, ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਸਵੀਰ
ਜੀ, ਅੱਜ ਦਾ ਜਿਹੜਾ ਆਪਣਾ ਵਿਸ਼ਾ ਆ, ਬੜਾ ਇੱਕ ਅਲੱਗ ਜਿਹਾ ਵਿਸ਼ਾ ਹੈਗਾ, ਮੈਨਸ ਮੈਂਟਲ ਹੈਲਥ, ਹੈ ਨਾ। ਅਸੀਂ ਹਮੇਸ਼ਾ ਬੱਚਿਆਂ ਦੀ ਗੱਲ ਕਰਦੇ, ਅਸੀਂ ਹਮੇਸ਼ਾ ਔਰਤਾਂ ਦੀ ਗੱਲ ਕਰਦੇ ਹਾਂ, ਪਰ ਜਿਹੜੇ ਸਾਡੇ ਮਰਦ ਆ, ਉਹ ਵੀ ਸਾਡੇ ਕਮਿਊਨਿਟੀ ਦਾ ਇੱਕ ਹਿੱਸਾ ਹੈਗੇ ਆ, ਇੱਕ ਬੜਾ ਉਹਨਾਂ ਦਾ ਵੱਡਾ ਅਹੁਦਾ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ, ਹੈ ਨਾ। ਅਤੇ ਕਈ ਵਾਰੀ ਉਹ ਵੀ ਸਟਰਗਲ ਕਰਦੇ, ਖਾਸ ਕਰਕੇ ਜਦੋਂ ਸਾਡੀ ਕਲਚਰਲ ਐਕਸਪੈਕਟੇਸ਼ਨਸ ਹੁੰਦੀਆਂ, ਨੋਰਮਸ ਹੁੰਦੀਆਂ ਸਾਡੀ ਕਮਿਊਨਿਟੀ ਦੇ ਵਿੱਚ, ਹੈ ਨਾ, ਅਤੇ ਉਹਦੇ ਕਾਰਨ ਇਹ ਚੀਜ਼ਾਂ ਡਿਸਕਰੇਜ ਕਈ ਵਾਰੀ ਸਾਡੇ ਬੰਦਿਆਂ ਨੂੰ ਕਰਦੀਆਂ ਫਰੋਮ ਓਪਨਲੀ ਐਕਸਪ੍ਰੈਸਿੰਗ, ਹੈ ਨਾ, ਉਹਨਾਂ ਦੇ ਜਿਹੜੇ ਇਮੋਸ਼ਨਸ ਹੁੰਦੇ ਆ, ਜਾਂ ਟੂ ਆਸਕ ਫਾਰ ਹੈਲਪ ਰਿਗਾਰਡਿੰਗ ਮੈਂਟਲ ਹੈਲਥ। ਸੋ ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਮੇਰੇ ਖਿਆਲ ਚ ਵਿਸ਼ਾ ਬਹੁਤ ਹੀ ਵਧੀਆ ਤੇ ਬਹੁਤ ਹੀ ਮਤਲਬ ਜ਼ਰੂਰੀ ਆ ਇਸ ਚੀਜ਼ ਬਾਰੇ ਗੱਲ ਕਰਨੀ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਵੀ ਆਪਾਂ ਔਰਤਾਂ ਬਾਰੇ, ਬੱਚਿਆਂ ਬਾਰੇ ਆਪਾਂ ਜ਼ਿਕਰ ਕਰਦੇ ਹਾਂ ਕਿ ਵੀ ਉਹਨਾਂ ਦੀ ਜਿਹੜੀ ਮਾਨਸਿਕ ਤੰਦਰੁਸਤੀ ਹੈਗੀ ਆ, ਜਾਂ ਵੈਸੇ ਜੋ ਸੋਸਾਇਟੀ ਦੇ ਵਿੱਚ ਉਹਨਾਂ ਦੇ ਇਸ਼ੂਜ ਹੈਗੇ, ਆਪਾਂ ਕਾਫੀ ਉਹਨਾਂ ਤੇ ਵਿਚਾਰ ਕਰਦੇ ਹਾਂ, ਹੈ ਨਾ। ਪਰ ਵੀ ਆਰ ਨਾਟ ਲੁਕਿੰਗ ਐਟ ਐਵਰੀਥਿੰਗ ਈਕੁਅਲੀ, ਹੈ ਨਾ। ਤੇ ਆਈ ਥਿੰਕ ਕਿ ਵੀ ਜਿੱਥੇ ਤੱਕ ਮੈਨੂੰ ਪਤਾ ਜਾਂ ਮੈਨੂੰ ਸੋਝੀ ਹੈਗੀ ਆ ਇਸ ਚੀਜ਼ ਬਾਰੇ, ਹੈ ਨਾ, ਮੈਂ ਆਪਣੇ ਡੈਡੀ ਵੱਲ ਦੇਖ ਸਕਦੀ, ਆਪਣੇ ਭਰਾਵਾਂ ਵੱਲ, ਜਿਹੜੇ ਮੇਰੇ ਆਲੇ ਦੁਆਲੇ ਹੈਗੇ ਆ ਸੰਗਤ ਦੇ ਮੈਂਬਰ, ਯਾਰ ਦੋਸਤ, ਹੈ ਨਾ, ਉਹਨਾਂ ਵੱਲ ਮੈਂ ਦੇਖ ਸਕਦੀ ਹਾਂ ਕਿ ਵੀ ਜਿਹੜੀ ਗੱਲ ਤੁਸੀਂ ਕਹੀ ਵਾਕਈ ਸੱਚੀ ਆ ਕਿ ਵੀ ਆਦਮੀਆਂ ਦੇ ਲਈ ਆਪਣੇ ਜਿਹੜੇ ਹੈਗੇ ਆ ਅਹਿਸਾਸ ਉਹਨਾਂ ਨੂੰ ਐਕਸਪ੍ਰੈਸ ਕਰਨਾ, ਈਵਨ ਗੱਲਾਂ ਕੱਢਣੀਆਂ ਮੂੰਹ ਚੋਂ, ਹਨਾ, ਬਹੁਤ ਔਖਾ ਲੱਗਦਾ ਕਈਆਂ ਨੂੰ। ਤੇ ਮੈਨੂੰ ਜਿੱਦਾਂ ਸ਼ੁਰੂ ਸ਼ੁਰੂ ਚ ਮੈਨੂੰ ਸਮਝ ਨੀ ਲੱਗਦੀ ਸੀਗੀ ਕਿਉਂ ਇਵੇਂ ਆ, ਹਨਾ। ਮੈਂ ਸੋਚਿਆ ਸੀਗਾ ਕਿ ਸਾਰੇ ਆਦਮੀ ਇਹੋ ਜਿਹੇ ਆ ਵੀ ਕੋਈ ਗੱਲ ਹੀ ਨੀ ਕਰਦਾ,
ਚੁੱਪ ਕੀਤੇ ਬੈਠੇ ਰਹਿੰਦੇ
ਕਰਦੇ ਆ,
ਰਾਈਟ?
ਹਾਂਜੀ, ਜੇ ਕਿਸੇ ਦੇ ਸਾਹਮਣੇ ਉਹ ਬੋਲਦੇ ਨੀ, ਆਪਸ ਦੇ ਵਿੱਚ ਸ਼ਾਇਦ ਆਦਮੀ ਆਦਮੀ ਬੋਲਦੇ ਹੋਣ ਜਿਵੇਂ ਮੈਂ ਬੋਲਦੀਆਂ ਆ, ਹਨਾ। ਬਟ I just thought this is how they are. ਮੈਂ ਉਹ ਤੋਂ ਜ਼ਿਆਦਾ ਪਹਿਲੋਂ ਸੋਚਿਆ ਨੀ, ਹਨਾ, ਕਿਉਂਕਿ ਜੇ ਆਪਾਂ ਮਜਬੂਰ ਨਾ ਹੋਈਏ ਕਿਸੇ ਹੋਰ ਦੇ ਪੱਖੋਂ ਗੱਲ ਨੂੰ ਸਮਝਣ ਲਈ, ਤੁਸੀਂ ਆਪਾਂ ਸੋਚਦੇ ਵੀ ਨੀ,
ਹਨਾ।
ਤੇ ਮੈਂ ਮਜਬੂਰ ਉਸ ਸਮੇਂ ਹੋਈ ਸੀਗੀ ਜਦੋਂ ਮੈਂ ਆਪਣੇ ਡੈਡੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀਗੀ। ਹਾਂਜੀ, ਤੇ ਇਹ ਮਤਲਬ ਜਿਹੜੀ ਮੇਰੀ ਜਰਨੀ ਸੀਗੀ ਉਹਨਾਂ ਨੂੰ ਸਮਝਣ ਦੀ, ਉਹਨਾਂ ਦੇ ਗੁਜ਼ਰਨ ਤੋਂ ਬਾਅਦ ਸ਼ੁਰੂ ਹੋਈ। ਜਦੋਂ ਇੱਥੇ ਸੀਗੇ, ਅਨਫੋਰਚੁਨੇਟਲੀ ਉਸ ਟਾਈਮ ਮੈਥੋਂ ਇੰਨਾ ਸੋਚ ਨਹੀਂ ਹੋਇਆ ਉਹਨਾਂ ਬਾਰੇ, ਹਨਾ। ਉਸ ਟਾਈਮ ਤੇ ਜੋ ਕਰਦੇ ਸੀਗੇ, ਜਿਵੇਂ ਬੋਲਦੇ ਸੀਗੇ, ਸ਼ਰਾਬ ਬਹੁਤ ਪੀਂਦੇ ਸੀ ਮੇਰੇ ਡੈਡੀ, ਹਨਾ। ਤੇ ਫਿਰ ਸ਼ਰਾਬ ਪੀ ਕੇ ਬੋਲਦੇ ਵੀ ਐਵੇਂ ਸੀਗੇ, ਗੁੱਸਾ ਵੀ ਉਹਨਾਂ ਦਾ ਬਹੁਤ ਜ਼ਿਆਦਾ ਸੀਗਾ, ਬਹੁਤ ਜ਼ਿਆਦਾ। ਤੇ ਆਲੇ ਦੁਆਲੇ ਲੋਕੀ ਘਬਰਾ ਜਾਂਦੇ ਸੀਗੇ, ਸਾਨੂੰ ਤੇ ਮਤਲਬ ਛੋਟਿਆਂ ਹੁੰਦਿਆਂ ਨੂੰ ਤੇ ਕੁੱਟ ਵੀ ਬਹੁਤ ਪੈਂਦੀ ਸੀਗੀ, ਹਨਾ। ਸੋ ਜਦੋਂ ਤੁਸੀਂ ਅੰਦਰੋਂ ਵੜ ਕੇ ਦੇਖਦੇ ਆ, ਉਦੋਂ ਦਇਆ ਨੀ ਉੱਠਦੀ, ਉਦੋਂ ਸਿਰਫ ਦੁੱਖ ਉੱਠਦਾ ਆ, ਹਨਾ। ਤੇ ਪਹਿਲੋਂ ਪਹਿਲੋਂ ਤੇ ਮੈਂ ਵੀ ਉਹ ਦੁੱਖ ਦੇ ਵਿੱਚ ਲਾਈਕ ਉਹਦੇ ਵਿੱਚ ਹੀ ਮੈਂ ਰਚੀ ਮਿਚੀ ਹੋਈ ਸੀਗੀ। ਮੈਨੂੰ ਲੱਗਦਾ ਸੀਗਾ ਕਿ ਵੀ ਮੇਰੇ ਡੈਡੀ ਆ ਤੇ ਇਹਨਾਂ ਦੀ ਜੋਬ ਹੈਗੀ ਮੈਨੂੰ ਪ੍ਰੋਟੈਕਟ ਕਰਨਾ, ਹਾਲਾਂਕਿ ਮੈਨੂੰ ਕੁੱਟਣਾ, ਹਨਾ, ਜਾਂ ਮੈਨੂੰ ਡਰਾਉਣਾ, ਮੈਨੂੰ ਸਮਝਾਉਣਾ ਉਹਨਾਂ ਦਾ ਫਰਜ਼ ਆ, ਹਨਾ। ਪਰ ਸਮਝਾਉਣ ਦੇ ਵੀ ਕਈ ਤਰੀਕੇ ਹੁੰਦੇ ਆ। ਸੋ ਮੇਰੀ ਜਿਹੜੀ ਅੰਡਰਸਟੈਂਡਿੰਗ ਹੈਗੀ ਆ ਮੈਨਸ ਮੈਂਟਲ ਹੈਲਥ ਦੀ, ਲਾਈਕ ਮੈਂ ਆਪਣੇ ਡੈਡੀ ਬਾਰੇ ਗੱਲ ਕਰ ਸਕਦੀ ਹਾਂ ਕਿ ਵੀ ਉਹਨਾਂ ਬਾਰੇ ਹੌਲੀ ਹੌਲੀ ਮੈਨੂੰ ਕੀ ਪਤਾ ਲੱਗਿਆ, ਹਨਾ। ਆਈ ਵਿਸ਼ ਕਿ ਉਹਨਾਂ ਦੇ ਹੁੰਦੇ ਹੁੰਦੇ ਮੈਨੂੰ ਪਤਾ ਲੱਗ ਜਾਂਦਾ, ਪਰ ਅਨਫੋਰਚੁਨੇਟਲੀ ਕਈ ਚੀਜ਼ਾਂ ਦੀ ਸਮਝ ਬਾਅਦ ਹੀ ਲੱਗ ਰਹੀ ਆ।
ਰਾਈਟ, ਸੋ ਤੁਸੀਂ ਇਹ ਜਿਹੜੀ ਖੋਜ ਕੀਤੀ ਆ ਉਹਨਾਂ ਦੇ ਜਜ਼ਬਾਤਾਂ ਦੀ, ਉਹਨਾਂ ਦੀ ਮਾਨਸਿਕ ਤੰਦਰੁਸਤੀ ਬਾਰੇ, ਉਹਨਾਂ ਦੇ ਗੁਜ਼ਰਨ ਤੋਂ ਬਾਅਦ ਤੁਹਾਨੂੰ ਸਮਝ ਆਈ?
ਹਾਂਜੀ ਹਾਂਜੀ।
ਤੇ ਉਹਨਾਂ ਦਾ ਇਹ ਲਕਾਉਣ ਦਾ ਉਹਨਾਂ ਦਾ ਤਰੀਕਾ, ਯੂਨੋ, ਆਪਣੇ ਆਪ ਨੂੰ ਇਹ ਨਸ਼ੇ ਦੇ ਵਿੱਚ ਡੋਬ ਲੈਂਦੇ ਸੀ, ਹਨਾ, ਤੇ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਬਸ ਦਿਸ ਇਜ਼ ਇਟ, ਇਹਨਾਂ ਦਾ ਸਵਾਈ ਇੱਦਾਂ, ਜਾਂ ਇਹ ਪੀਂਦੇ ਆ ਵੀ ਇਹਨਾਂ ਨੂੰ ਐਡਿਕਸ਼ਨ ਹੈਗੀ ਆ, ਪਰ ਜਿਹੜੀ ਅੰਦਰਲੀ ਜਿਹੜੀ ਪ੍ਰੋਬਲਮ ਸੀਗੀ ਉਹਦਾ ਤੁਹਾਨੂੰ ਜਮਾ ਹੀ ਨਹੀਂ ਪਤਾ ਸੀ, ਜਾਂ ਉਹ ਜ਼ਿਕਰ ਹੀ ਨਹੀਂ ਕਰਦੇ ਸੀ।
ਬਿਲਕੁਲ ਨਹੀਂ, ਆਈ ਮੀਨ ਮੈਂ ਵੀ ਬੱਚੀ ਹੀ ਸੀਗੀ, ਹਨਾ, ਵੀ ਉਹ ਬੱਚੇ ਨੂੰ ਕਿੰਨੀ ਕੁ ਸਮਝ ਹੁੰਦੀ। ਮੈਂ ਓਨੈਸਟਲੀ ਤੁਹਾਨੂੰ ਦੱਸਾਂ, ਮੈਨੂੰ ਲੱਗਦਾ ਸੀਗਾ ਕਿ ਵੀ ਡੈਡੀ ਸਾਨੂੰ ਪਿਆਰ ਨਹੀਂ ਕਰਦਾ। ਤਦੀ ਉਹ ਲਾਈਕ ਮਤਲਬ ਹਮੇਸ਼ਾ ਠੀਕ ਹੀ ਰਹਿੰਦੇ ਆ, ਹਨਾ। ਜਦੋਂ ਕੰਮ ਤੋਂ ਆਉਂਦੇ ਆ ਉਸੀ ਵੇਲੇ ਉਹਨਾਂ ਨੇ ਸ਼ੁਰੂ ਕਰ ਦੇਣੀ ਸੀਗੀ ਪੀਣੀ, ਹਨਾ, ਰੋਜ਼ ਹੀ, ਇੱਕ ਦਿਨ ਵੀ ਨਹੀਂ ਉਹਨਾਂ ਨੇ ਛੱਡਿਆ, ਹਨਾ। ਪਰ ਲਾਈਕ ਉਹ ਤੋਂ ਜ਼ਿਆਦਾ ਬੱਚੇ ਨੂੰ ਥੋੜਾ ਸਮਝ ਹੁੰਦੀ ਆ ਵੀ ਕਿਉਂ ਇੱਦਾਂ ਬੰਦਾ ਕਰਦਾ ਆ, ਹਨਾ, ਜਾਂ ਉਹਨਾਂ ਦੇ ਅੰਦਰ ਮਨ ਚ ਕੀ ਚੱਲਦਾ ਹੋਊਗਾ ਕਿ ਵੀ ਇੰਨੇ ਮਜਬੂਰ ਉਹ ਹੋਏ ਆ, ਹਨਾ, ਵੀ ਆਹ ਹੀ ਉਹਨਾਂ ਦਾ ਇੱਕ ਡੀਲ ਕਰਨ ਦਾ ਜ਼ਰੀਆ ਉਹਨਾਂ ਨੂੰ ਮਿਲਿਆ।
ਰਾਈਟ,
ਆਈ ਨੈਵਰ ਥੋਟ ਆਫ ਇਟ ਦੈਟ ਵੇ, ਆਈ ਜਸਟ ਥੋਟ ਕਿ ਵੀ ਯੂ ਨੋ ਅੱਗੇ ਜਦੋਂ ਮੈਂ ਛੋਟੀ ਸੀਗੀ ਉਦੋਂ ਮੇਰਾ ਡੈਡੀ ਮੈਨੂੰ ਪਿਆਰ ਕਰਦਾ ਸੀਗਾ, ਹੁਣ ਅਸੀਂ ਵੱਡੇ ਹੋ ਗਏ ਆ, ਹੁਣ ਨਹੀਂ ਕਰਦਾ ਸਾਨੂੰ ਪਿਆਰ, ਮੈਨੂੰ ਇੰਨੀ ਕੀ ਸਮਝ ਸੀਗੀ, ਹਨਾ। ਐਂਡ ਜਿੱਦਾਂ ਆਪਾਂ ਵੱਡੇ ਹੁੰਦੇ ਹਾਂ ਉਦਾਂ ਹੀ ਆਪਾਂ ਨੂੰ ਦੁਨੀਆਂ ਬਾਰੇ ਪਤਾ ਲੱਗਦਾ, ਉਦਾਂ ਹੀ ਆਪਾਂ ਹੋਰ ਜਿੱਦਾਂ ਇਨਸਾਨਾਂ ਬਾਰੇ ਵੀ ਸਿੱਖਦੇ ਹਾਂ, ਹਨਾ। ਤੇ ਜਦੋਂ ਗੁਜ਼ਰ ਗਏ ਸੀਗੇ ਡੈਡੀ, ਹਨਾ, ਉਹ ਤੋਂ ਬਾਅਦ ਅੰਦਰੋਂ ਮੈਂ ਸਵਾਲ ਆਪਣੇ ਆਪ ਨੂੰ ਜਿੱਦਾਂ ਕਰਨੇ ਸ਼ੁਰੂ ਕੀਤੇ, ਉਹਨਾਂ ਦੀ ਜ਼ਿੰਦਗੀ ਬਾਰੇ ਮੈਂ ਖੋਜ ਕਰਨ ਲੱਗੀ। ਜੇ ਮਤਲਬ ਉਹਨਾਂ ਦੇ ਹੁੰਦੇ ਹੁੰਦੇ ਜੇ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਵਧੀਆ ਤੇ ਉਹ ਹੀ ਸੀ, ਹਨਾ। ਪਰ ਜਦੋਂ ਚਲੇ ਗਏ ਸੀਗੇ ਡੈਡੀ, ਹਨਾ, ਉਹ ਤੋਂ ਬਾਅਦ ਚ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਵੀ ਡੈਡੀ ਕਿੰਨੇ ਸਾਲ ਦੇ ਸੀਗੇ ਜਦੋਂ ਇੰਗਲੈਂਡ ਆਏ ਉਹ? ਫਿਰ ਮੈਨੂੰ ਪਤਾ ਲੱਗਿਆ ਕਿ ਉਹ 14 ਸਾਲਾਂ ਦੇ ਸੀਗੇ। ਤੇ ਉਹਨਾਂ ਦੇ ਮੰਮੀ ਡੈਡੀ ਇੰਡੀਆ ਸੀਗੇ, ਉਹਨਾਂ ਨੇ ਕੱਲਿਆਂ ਨੂੰ ਭੇਜਿਆ, ਸੋ ਉਹਨਾਂ ਕੋਲੋਂ ਆਪ ਵੀ ਨੀ ਉਹ ਸਟਰਕਚਰ ਸੀਗਾ ਇੱਕ ਪੇਰੈਂਟਿੰਗ ਦਾ, ਹਨਾ, ਕਿਉਂਕਿ ਇੱਥੇ ਆ ਕੇ ਤੇ ਉਹਨਾਂ ਨੇ ਕੰਮ ਕਾਰ ਸ਼ੁਰੂ ਕਰਤਾ
ਉਹ ਵੀ ਛੋਟੀ ਉਮਰ ਚ।
ਬਿਲਕੁਲ, ਆਈ ਮੀਨ 14 ਸਾਲਾਂ ਦਾ ਤੇ ਬੱਚਾ ਹੀ ਹੁੰਦਾ ਆ।
ਇਨਡੀਡ ਇਨਡੀਡ। ਸੋ ਮੈਨੂੰ ਲੱਗਦਾ ਕਿ ਜਿਹੜੀ ਉਹਨਾਂ ਦੀ ਸਟਰਗਲ ਸੀਗੀ ਜਿਹੜੀ ਆ ਉਹ ਟਾਈਮ ਦੇ ਉੱਤੇ, ਖਾਸ ਕਰਕੇ ਜਦੋਂ ਯੰਗ ਸੀਗੀ, ਦੇ ਜਸਟ ਕੈਪ ਫਾਈਲਿੰਗ ਅਪ, ਰਾਈਟ, ਐਂਡ ਇਟ ਵਾਸ ਅ ਵੇ ਆਫ ਹਿਮ ਕੋਪਿੰਗ ਵਿਦ ਇਟ। ਐਂਡ ਉਹ ਜਿਹੜੇ ਤੁਸੀਂ ਆਪਣੇ ਮਾਮ ਨੂੰ ਕੁਐਸਚਨ ਬਾਅਦ ਚ ਪੁੱਛਿਆ ਜੇ ਉਹੀ ਹੋ ਨਾ, ਮੇਰਾ ਖਿਆਲ ਉਹ ਪਛਤਾਵਾ ਆਪਣਾ ਕਈ ਵਾਰੀ ਰਹਿ ਜਾਂਦਾ ਕਿ ਜੇ ਅਸੀਂ ਉਹ ਸਪੋਰਟ ਸਿਸਟਮ ਉਹਨਾਂ ਦੇ ਜੀਂਦਿਆਂ ਜੀ ਅਸੀਂ ਬਣੀਏ ਹਨਾ, ਬਿਫੋਰ ਇਟ ਗੈਟਸ ਟੂ ਦੈਟ ਪੁਆਇੰਟ ਹਾਊ ਵੁੱਡ ਥਿੰਗਸ ਹੈਵ ਬੀਨ ਡਿਫਰੈਂਟ. ਅੱਜ ਸਾਡੇ ਨਾਲ ਜੁੜੇ ਨੇ ਜਸਵੀਰ ਕੌਰ ਰਵਾਪਨ ਜੀ MBE ਆਲ ਦਾ ਵੇ ਫਰੋਮ ਦੀ UK. ਅੱਜ ਸਾਡੀ ਗੱਲ ਹੋ ਰਹੀ ਹੈ ਮੈਨਸ ਮੈਂਟਲ ਹੈਲਥ ਬਾਰੇ. ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ, ਤੁਸੀਂ ਇੱਕ ਬੜੀ ਯੂਨੋ ਆਪਣੀ ਜਿਹੜੀ ਪਰਸਨਲ ਸਟੋਰੀ ਆਪਣੇ ਡੈਡੀ ਬਾਰੇ ਸਾਨੂੰ ਤੁਸੀਂ ਸ਼ੇਅਰ ਕੀਤੀਆਂ ਹਨ. ਕਈ ਵਾਰੀ ਇਹੋ ਜਿਹੜੀਆਂ ਗੱਲਾਂ ਹੁੰਦੀਆਂ ਸਾਹਮਣੇ ਇਹਦੇ ਬਾਰੇ ਗੱਲ ਕਰਨੀ ਕਿਸੇ ਦੇ ਨਾਲ ਵੀ, ਖਾਸ ਕਰਕੇ ਐਡਮਿਟ ਕਰਨਾ ਕਿ ਜਦੋਂ ਕੋਈ ਡਰਿੰਕਿੰਗ ਜਾਂ ਨਸ਼ੇ ਨੂੰ ਲੈ ਕੇ ਕੋਈ ਪ੍ਰੋਬਲਮ ਹੁੰਦੀ ਆ, ਸਮਟਾਈਮਸ ਇਟਸ ਰੀਅਲੀ ਹਾਰਡ ਟੂ ਟਾਕ ਅਬਾਊਟ ਯੂਅਰ ਲਵਡ ਵਨ ਲਾਈਕ ਦੈਟ. ਸੋ ਧੰਨਵਾਦ ਅਸੀਂ ਕਰਨਾ ਚਾਹੁੰਦੇ ਹਾਂ. ਮੈਂ ਹੁਣ ਇਸ ਤੋਂ ਅੱਗੇ ਜਿਹੜੇ ਅਸੀਂ ਜਦੋਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਖਾਸ ਕਰਕੇ ਸਾਡੇ ਮਰਦਾਂ ਦੇ ਵਿੱਚ, ਥੋੜ੍ਹੇ ਜਿਹੇ ਇਹਨਾਂ ਦੇ ਸਿਮਟਮਸ ਬਾਰੇ ਦੱਸੋ. ਓਬਵੀਅਸਲੀ ਸਾਰਿਆਂ ਨੂੰ ਤਾਂ ਹੁਣ ਪਤਾ, ਸਾਰੇ ਸਿਆਣੇ ਹੈਗੇ ਆ, ਡਾਕਟਰਾਂ ਨੂੰ ਦੇਖਦੇ, ਗੂਗਲ ਦੇ ਉੱਤੇ ਪੜ੍ਹਦੇ, ਪਰ ਕਈ ਵਾਰੀ ਅਸੀਂ ਜੇ ਹੋਰ ਕਿਸੇ ਦੇ ਵਿੱਚ ਵੀ ਇਹ ਸਿਮਟਮਸ ਦੇਖਦੇ ਹਾਂ, ਯੂ ਨੋ ਹਾਊ ਡੂ ਯੂ ਐਕਨੋਲੇਜ ਕਿ ਸਮਵਨ ਮੇ ਬੀ ਬੈਟਲਿੰਗ ਸਮ ਮੈਂਟਲ ਹੈਲਥ ਇਸ਼ੂਸ?
ਆਈ ਥਿੰਕ ਦੇਖਣੇ ਦੇ ਵਿੱਚ ਹੁਣ ਕਾਉਂਸਲਿੰਗ ਆਪਾਂ ਅਣਗਹਿਲੀ ਕਰ ਜਾਂਦੇ ਹਾਂ, ਜਦੋਂ ਕੋਈ ਚੁੱਪ ਬੈਠਾ ਹੁੰਦਾ ਹਨਾ, ਸਾਡਾ ਤਰੀਕਾ ਵੀ ਹੋ ਰਿਹਾ ਗੱਲ ਕਰਨ ਦਾ ਹਨਾ, ਆਪਾਂ ਕਈ ਵਾਰੀ ਥੋੜੇ ਇਨਸੈਂਸਿਟਿਵ ਹੋ ਜਾਂਦੇ ਹਾਂ ਹਨਾ, ਤੇ ਮਜ਼ਾਕ ਬਣਾ ਲਈਦਾ ਹਰ ਇੱਕ ਗੱਲ ਦਾ. ਸੋ ਅਸਲ ਦੇ ਵਿੱਚ ਜਿਹੜਾ ਕੋਈ ਹੱਸਦਾ ਵੀ ਹੋਏ, ਸਾਨੂੰ ਇਹ ਨੀ ਪਤਾ ਕਿ ਉਹਨਾਂ ਦੇ ਅੰਦਰ ਕੀ ਚੱਲ ਰਿਹਾ. ਕਈ ਲੋਕੀ ਜਾਣ ਬੁੱਝ ਕੇ ਹੱਸਦੇ ਆ ਵੀ ਕੋਈ ਮੈਨੂੰ ਪੁੱਛੇ ਨਾ ਮੇਰੀ ਅੰਦਰਲੀ ਗੱਲ, ਤੇ ਲੁਕੋ ਰੱਖਦੇ ਆ ਹਨਾ. ਮੈਂਟਲ ਹੈਲਥ ਜਿਹੜਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਨਾਲ ਰਿਲੇਟਡ ਹੈਗਾ. ਮੈਂ ਅਲਕੋਹੋਲ ਅਬਿਊਸ ਦੀ ਗੱਲ ਕੀਤੀ ਹਨਾ, ਮੈਂਟਲ ਹੈਲਥ ਦੇ ਵਿੱਚ ਐਂਗਜ਼ਾਇਟੀ, ਡਿਪਰੈਸ਼ਨ ਹਨਾ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿੱਥੇ ਲਾਈਕ ਆਪਣੇ ਆਤਮ ਹੱਤਿਆ ਤੱਕ ਵੀ ਚੱਲ ਜਾਂਦੀ ਹਨਾ. ਇਟਸ ਰੀਅਲੀ ਡਿਫੀਕਲਟ ਦੈਟ ਦ ਹੋਲ ਟੌਪਿਕ ਇਜ਼, ਵੀ ਜੇ ਆਪਾਂ ਹੁਣ ਦੇਖੀਏ ਜਾਂ ਕਹੀਏ ਕਿ ਵੀ ਕਿਤਾਬਾਂ ਕੀ, ਕਿਤਾਬਾਂ ਚ ਕੀ ਲਿਖਿਆ ਹੋਇਆ ਵੀ ਮੈਂਟਲ ਹੈਲਥ ਦੇ ਸਿਮਟਮਸ ਕੀ ਹੈਗੇ ਨੇ. ਉਹਨਾਂ ਨੇ ਕਹਿਣਾ ਵੀ ਜਿਹੜਾ ਕੋਈ ਇਕੱਲਾ ਰਹਿੰਦਾ ਆ, ਕੋਈ ਚੁੱਪ ਚੁਪੀਤਾ ਜਿਹਾ ਆ, ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ ਹਨਾ, ਬਟ ਦੈਟਸ ਨੋਟ ਦ ਟਰੂਥ, ਬਿਕੋਜ਼ ਮੋਸਟ ਪੀਪਲ ਜਿਹੜੇ ਡਿਪਰੈਸਡ ਹੈਗੇ ਆ ਹਨਾ, ਉਹ ਅੰਦਰੋਂ ਅੰਦਰੀ ਆਪਣੇ ਆਪ ਨੂੰ ਦਬਾ ਰਹੇ ਆ, ਤੇ ਇੱਕ ਤਰ੍ਹਾਂ ਆਪਣੇ ਆਪ ਨੂੰ ਅੰਦਰੋਂ ਖਤਮ ਕਰ ਰਹੇ ਆ ਉਹ ਦੁੱਖ ਦੇ ਵਿੱਚ, ਉਹ ਗਮ ਦੇ ਵਿੱਚ. ਤੇ ਬਾਹਰਲੀ ਦੁਨੀਆਂ ਨੂੰ ਉਹ ਇੱਕ ਹੋਰ ਸ਼ਕਲ ਦਿਖਾਉਂਦੇ ਆ ਕਿ ਸਾਨੂੰ ਪਤਾ ਆ ਕਿ ਜੇ ਆਪਾਂ ਘਰਾਂ ਪਰਿਵਾਰਾਂ ਚ ਵਿਚਰਨਾ ਆ, ਤੇ ਜੇ ਸਾਡਾ ਮੂੰਹ ਲਟਕਿਆ ਹੋਇਆ, ਕਿਸੇ ਨੇ ਸਾਨੂੰ ਕਹਿਣਾ ਕਿ ਐਵੇਂ ਮੂੰਹ ਲਟਕਾ ਕੇ ਆ ਗਈ ਆ ਤੂੰ ਹਨਾ, ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਤੂੰ ਠੀਕ ਆ, ਗੱਲ ਕੀ ਹੋਈ ਆ, ਤੂੰ ਗੱਲ ਕਰਨਾ ਚਾਹੁੰਦੀ ਆ ਹਨਾ.
ਦੇਖਣ ਦਾ ਨਜ਼ਰੀਆ ਬੜਾ ਵੱਖਰਾ ਹੁੰਦਾ ਨਾ ਸਾਡਾ,
ਬਹੁਤ ਜ਼ਿਆਦਾ, ਤੇ ਉਹਦੇ ਵਿੱਚ ਦਇਆ ਦੀ ਕਮੀ ਆ. ਆਪਾਂ ਸਾਰੀਆਂ ਚੀਜ਼ਾਂ ਨੂੰ ਬੜਾ ਲਾਈਟਲੀ ਲੈ ਲੈਂਦੇ, ਜਿਹੜੀ ਕਿ ਇੱਕ ਪੱਖੋਂ ਚੰਗੀ ਵੀ ਹੈਗੀ ਗੱਲ ਹਨਾ, ਵੀ ਆਪਾਂ ਸਾਰੀਆਂ ਚੀਜ਼ਾਂ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੇ, ਪਰ ਕਈ ਗੱਲਾਂ ਜਿਹੜੀਆਂ ਸੀਰੀਅਸਲੀ ਲੈਣ ਵਾਲੀਆਂ ਹੈਗੀਆਂ ਉਹਨਾਂ ਨੂੰ ਵੀ ਨਹੀਂ ਆਪਾਂ ਲੈ ਪਾਉਂਦੇ. ਤੇ ਉਸ ਚੀਜ਼ ਨੂੰ ਸਮਝਣਾ ਜ਼ਰੂਰੀ ਆ ਕਿ ਵੀ ਜੇ ਆਪਾਂ ਇੱਕ ਦੂਸਰੇ ਨਾਲ ਗੱਲਬਾਤ ਕਰੂੰਗੇ, ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਤੁਹਾਡੇ ਮਨ 'ਚ ਕੀ ਚੱਲ ਰਿਹਾ ਇਸ ਵੇਲੇ ਹਨਾ.
ਉਹ ਇੱਕ ਪੱਖਾ ਹੋ ਗਿਆ ਨਾ ਜਸਵੀਰ ਜੀ, ਕਿ ਅਸੀਂ ਜੇ ਕਿਸੇ ਨੂੰ ਵੇਖਦੇ ਹਾਂ ਵੀ ਉਹ ਚੁੱਪ ਆ ਜਾਂ ਯੂ ਨੋ ਨੈਗੇਟਿਵ ਆ ਜਾਂ ਜੋ ਵੀ ਆ ਨਾ, ਉਹਦੇ ਐਨਰਜੀ ਬਾਰੇ ਆਪਾਂ ਗੱਲ ਕਰਦੇ ਹਾਂ, ਪਰ ਜਦੋਂ ਜਿਹੜਾ ਐਕਚੁਅਲੀ ਜਿਹੜਾ ਮਰਦ ਹੈਗਾ ਜਿਹੜੇ ਚੀਜ਼ਾਂ ਥਾਣੀ ਵਿਚ ਰਿਹਾ ਜਿਹਦੀ ਪ੍ਰੋਬਲਮ ਹੈਗੀ ਆ ਮੈਂਟਲ ਹੈਲਥ ਨੂੰ ਲੈ ਕੇ, ਤੁਹਾਨੂੰ ਕੀ ਲੱਗਦਾ ਕਿ ਉਹ ਕਿਉਂ ਨਹੀਂ ਸਹਾਰਾ ਲੈਂਦੇ ਕਿਸੇ ਦਾ? ਕਿਹੜੀ ਗੱਲ ਤੋਂ ਉਹ ਇਹ ਦਬਾਉਂਦੇ ਆ ਹਨਾ, ਪੜਦਾ ਪਾਉਂਦੇ ਆ ਆਪਣੇ ਇਮੋਸ਼ਨਸ ਦੇ ਉੱਤੇ, ਆਪਣੀ ਪ੍ਰੋਬਲਮਸ ਦੇ ਉੱਤੇ?
ਇੱਕ ਜਿਹੜੀ ਇਮੇਜ ਬਣਾਈ ਹੋਈ ਆ ਸੋਸਾਇਟੀ ਦੇ ਵਿੱਚ ਹਨਾ, ਕਿ ਵੀ ਮਰਦੀ ਹੈ ਕੀ, ਉਹਦਾ ਆਈ ਥਿੰਕ ਮਤਲਬ ਗਲਤ ਕੱਢਿਆ ਗਿਆ ਕਿ ਵੀ ਇੱਕ ਮਰਦ ਉਹ ਹੁੰਦਾ ਆ ਜਿਹੜਾ ਆਪਣੇ ਆਪ ਨੂੰ ਮਜ਼ਬੂਤ ਰੱਖਦਾ ਆ, ਆਪਣੇ ਆਪ ਨੂੰ ਜਿੱਦਾਂ ਹਰ ਇੱਕ ਸਿਚੁਏਸ਼ਨ ਦੇ ਵਿੱਚ ਤਿਆਰ ਹੁੰਦਾ ਆ ਹਨਾ, ਤੇ ਆਪਣੇ ਦੁੱਖ ਨੀ ਕਿਸੇ ਨਾਲ ਫੋਲਦਾ, ਕਦੇ ਰੋਂਦਾ ਨੀ, ਐਂਡ ਯੂ ਨੋ ਉਹ ਚੀਜ਼ਾਂ ਜਿਹੜੀਆਂ ਕਿ ਹਿਊਮਨ ਨੇਚਰ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਕਿ ਜਿਹੜੇ ਭਾਵ ਆ ਸਾਡੇ ਹਨਾ. ਜਿਵੇਂ ਤੁਹਾਨੂੰ ਪਤਾ ਗੁਰਮਤਿ ਸੰਗੀਤ ਮੇਰਾ ਮੇਨ ਖੇਤਰ ਹੈਗਾ ਆ ਹਨਾ ਰਿਸਰਚ ਦਾ, ਤੇ ਉਹਦੇ ਪੱਖੋਂ ਜੇ ਆਪਾਂ ਦੇਖੀਏ ਹਨਾ ਕਿ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 60 ਰਾਗ ਹੈਗੇ ਆ, ਤੇ ਉਹ 60 ਰਾਗ ਸਾਡੇ ਜਿਹੜੇ ਭਾਵ ਹੈਗੇ ਉਹਨਾਂ ਦੇ ਨਾਲ ਮਿਲਦੇ ਆ, ਖੁਸ਼ੀ ਤੋਂ ਲੈ ਕੇ ਗਮੀ ਤੱਕ ਹਨਾ. ਤੇ ਉੱਥੇ ਸਾਨੂੰ ਇਨਕਰੇਜ ਕੀਤਾ ਜਾਂਦਾ ਕਿ ਇਹ ਜਿਹੜੇ ਤੁਹਾਡੇ ਅਹਿਸਾਸ ਹੈ ਕਿ ਇਹਨਾਂ ਨੂੰ ਸਮਝਣਾ, ਇਹਨਾਂ ਨੂੰ ਮਹਿਸੂਸ ਕਰਨਾ, ਤੇ ਇਹਨਾਂ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ. ਪਰ ਆਮ ਜਿਹੜੀ ਸੋਸਾਇਟੀ ਹੈਗੀ ਉੱਥੇ ਸਾਨੂੰ ਦੱਸਿਆ ਜਾਂਦਾ ਕਿ ਇਹਨਾਂ ਨੂੰ ਦਬਾ ਕੇ ਰੱਖੋ, ਜਿਹੜੀ ਗੱਲ ਅੰਦਰ ਹੈਗੀ ਆ ਉਹਨੂੰ ਅੰਦਰ ਹੀ ਰੱਖੋ, ਕਿਸੇ ਨਾਲ ਕਰੋ ਨਾ, ਬਿਕੋਜ਼ ਉੱਥੇ ਘਰਦਿਆਂ ਦੀ ਬੇਇੱਜ਼ਤੀ ਹੋਣੀ ਆ ਜਾਂ ਯੂ ਨੋ ਸਾਡੇ ਸ਼ਾਨ ਦੇ ਵਿੱਚ ਫਰਕ ਪੈਣਾ ਜਾਂ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਸਾਡੇ ਘਰ ਅੰਦਰ ਕੀ ਚੱਲ ਰਿਹਾ ਹੈ ਨਾ,
ਜਾਂ ਮਰਦ ਨੂੰ ਲੱਗਣਾ ਵੀ ਕਮਜ਼ੋਰ ਆ ਨਾ, ਮੈਂ ਵੀ ਕਮਜ਼ੋਰੀ ਤੁਹਾਡੀ ਫੇਸ ਸਾਹਮਣੇ ਆਉਂਦੀ ਆ।
ਹਾਂਜੀ, ਤੇ ਉਹ ਜੀ ਇੱਕ ਇਮੇਜ ਹੈਗੀ ਸੋਸਾਇਟੀ ਦੇ ਵਿੱਚ, ਇੱਕ ਮਰਦ ਕੀ ਹੈਗਾ ਉਸ ਇਮੇਜ ਦੇ ਵਿੱਚ ਫਿਰ ਫਰਕ ਪੈਂਦਾ ਆ ਹੈ ਨਾ। ਤੇ ਫਿਰ ਯੂ ਨੋ ਸਾਰੇ ਵੀ ਔਰਤਾਂ ਵੀ ਇੱਕ ਦੂਸਰਿਆਂ ਨੂੰ ਮਜ਼ਾਕ ਕਰਦੀ, ਆਦਮੀ ਵੀ ਤੇ ਕਰਦੇ ਹੀ ਆ ਹੈ ਨਾ,
ਬਿਲਕੁਲ
ਵੀ ਤੇਰੇ ਅੱਗੇ ਤੇ ਤੇਰੀ ਜਨਾਨੀ ਬੋਲਦੀ ਆ ਹੈ ਨਾ। So it's what do I say? It's a really difficult topic because men have been suppressed to a degree. ਇਹ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਆਪਾਂ ਗੱਲ ਕਿੱਦਾਂ ਕਰੀਏ ਜਾਂ ਕਿਹੜੀ ਗੱਲ ਕਰੀਏ ਤੇ ਕਿਹਦੇ ਨਾਲ ਕਰੀਏ, ਜਿਹੜਾ ਕੋਈ ਮਜ਼ਾਕ ਨਾ ਕਰੇ ਸਾਡੇ ਨਾਲ, ਸਾਡੇ ਤੇ ਮਤਲਬ ਜਿਹੜੀ ਵੀ ਗੱਲ ਅਸੀਂ ਸਾਂਝੀ ਕਰਨੀ ਆ ਹੈ ਨਾ, ਪਰ ਕੋਈ ਸੀਰੀਅਸਲੀ ਬੈਠ ਕੇ ਉੱਥੇ ਦੁੱਖ ਸੁੱਖ ਕਰੇ ਹੈ ਨਾ। ਸੋ ਇਸ ਚੀਜ਼ ਦੀ ਕਮੀ ਹੈਗੀ ਆ
ਹੌਲੀ ਹੌਲੀ ਆ ਰਿਹਾ ਆ, ਖਾਸ ਕਰਕੇ ਜਿਹੜੇ ਸਾਡੇ ਮਰਦ ਆ ਦੈਟ ਆਰ ਫੇਸਿੰਗ ਦੀਸ ਚੈਲੰਜਸ ਬਟ ਆਰ ਯੂ ਨੋ ਹੈਜ਼ਿਟੈਂਟ ਰਾਈਟ ਨਾਓ ਟੂ ਸੀਕ ਦ ਹੈਲਪ ਔਰ ਡਿਸਕਸ ਦੇਅਰ ਫੀਲਿੰਗਸ ਵਿਦ ਅਦਰਸ।
ਆਈ ਥਿੰਕ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਇੱਥੇ ਬਦਲਾਵ ਜ਼ਰੂਰ ਹੈਗਾ ਆ ਹੈ ਨਾ। ਹੁਣ ਦੋ ਤਿੰਨ ਸੰਸਥਾਵਾਂ ਹੈਗੀਆਂ ਆ ਜਿਹਨਾਂ ਬਾਰੇ ਮੈਂ ਜਾਣਦੀ, ਜਿਹਨਾਂ ਨਾਲ ਮੈਂ ਕੰਮ ਵੀ ਕੀਤਾ ਹੋਇਆ ਹੈ ਨਾ, ਜਿਹੜੇ ਕਿ ਇਸ ਚੀਜ਼ ਤੇ ਗੌਰ ਕਰਦੇ ਆ। ਇੱਕ ਹੈਗੇ ਆ ਤਰੱਕੀ, ਤੇ ਉਹ ਸ਼ੁਰੂ ਉਹਨਾਂ ਨੇ ਇਸੇ ਲਈ ਕੀਤਾ ਸੀਗਾ ਕਿ ਵੀ ਜਿਹੜੇ ਆਦਮੀਆਂ ਲਈ ਵੀ ਇੱਕ ਜਗ੍ਹਾ ਹੋਣੀ ਚਾਹੀਦੀ ਜਿੱਥੇ ਉਹ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਆ ਤੇ ਉਹਨਾਂ ਨੂੰ ਉਹ ਮਦਦ ਮਿਲੇ ਜਿਹੜੀ ਉਹਨਾਂ ਨੂੰ ਚਾਹੀਦੀ ਆ। ਇੱਕ ਹੋਰ ਸੰਸਥਾ ਹੈਗੀ ਆ ਕੈਨੇਡੀਅਨ ਨਹੀਂ ਹੈਗੀ ਆ, ਆਰਗੇਨਾਈਜੇਸ਼ਨ ਸੋਚ ਉਹਨਾਂ ਨੇ ਟੋਰਾਂਟੋ 'ਚ ਸ਼ੁਰੂ ਕੀਤਾ ਸੀ, ਮੈਨੂੰ ਪਤਾ ਨਹੀਂ ਜੇ ਵੈਨਕੂਵਰ 'ਚ ਹੈਗੇ ਨੇ ਕਿ ਨਹੀਂ, ਪਰ ਉਹ ਵੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਉਪਰਾਲਾ ਕਰ ਰਹੇ ਨੇ, ਵਰਕਸ਼ਾਪ ਕਰਦੇ ਆ, ਲੋਕਾਂ ਨੂੰ ਇਨਫੋਰਮੇਸ਼ਨ ਦਿੰਦੇ ਆ ਕਿ ਵੀ ਜੇ ਤੁਹਾਨੂੰ ਜਿੱਦਾਂ ਇਕੱਲਾਪਨ ਮਹਿਸੂਸ ਹੁੰਦਾ ਆ, ਜੇ ਤੁਹਾਡੇ ਕੋਲ ਮਤਲਬ ਆਹ ਸਿੰਪਟਮਸ ਹੈਗੇ ਆ ਵੀ ਤੁਹਾਡਾ ਉੱਠਣ ਨੂੰ ਨੀ ਜੀ ਕਰਦਾ, ਕਿਤੇ ਜਾਣ ਨੂੰ ਨੀ ਜੀ ਕਰਦਾ, ਦੋ ਚਾਰ ਲੋਕਾਂ 'ਚ ਤੁਸੀਂ ਦਿੰਦੇ ਆ ਜੇ ਤੁਹਾਨੂੰ ਅੰਦਰੋਂ ਘਬਰਾਹਟ ਹੁੰਦੀ ਆ
ਹਨਾ,
ਤੁਸੀਂ ਕੀ ਕਰ ਸਕਦੇ ਆ ਤੇ ਕਿੱਥੋਂ ਤੁਸੀਂ ਮਦਦ ਲੈ ਸਕਦੇ ਆ
ਹਨਾ।
ਤੇ ਕੁਛ ਹੈਗੇ ਆ ਉਪਰਾਲੇ ਜਿਹੜੇ ਸ਼ੁਰੂ ਹੋ ਰਹੇ ਆ, ਪਰ ਇਹਨਾਂ ਤੋਂ ਵੀ ਆਪਾਂ ਨੂੰ ਵੱਧ ਦੀ ਜ਼ਰੂਰਤ ਹੈਗੀ ਆ, ਬਿਕੋਜ਼ ਸੰਗਤ ਸਾਡੀ ਸਾਰੀ ਦੁਨੀਆਂ 'ਚ ਫੈਲੀ ਹੋਈ ਆ। ਤੇ ਇਹ ਜਿਹੜੇ ਰੋਗ ਹੀ ਆ ਇੱਕ ਤਰ੍ਹਾਂ ਦੇ, ਜਿਹੜਾ ਮਨ ਦਾ ਰੋਗ, ਉਹ ਵੀ ਰੋਗ ਸਭ ਤੋਂ ਵੱਡਾ ਰੋਗ ਉਹੀ ਆ ਜਿਹੜਾ ਮਨ ਨੂੰ ਲੱਗਦਾ ਹੈ ਨਾ, ਤੇ ਮੈਂਟਲ ਹੈਲਥ ਉਹੀ ਆ ਜੋ ਮਨ ਨੂੰ ਰੋਗ ਲੱਗਦਾ ਆ ਹਨਾ। ਤੇ ਜੇ ਆਪਾਂ ਇਸ ਚੀਜ਼ ਦਾ ਹੱਲ ਕੱਢਣਾ ਚਾਹੁੰਦੇ ਹਾਂ ਤੇ ਫਿਰ ਇਹ ਸਮਝਣਾ ਜ਼ਰੂਰੀ ਆ ਕਿ ਜਿੰਨੀ ਆਪਾਂ ਇੰਪੋਰਟੈਂਸ ਔਰਤਾਂ ਨੂੰ ਦਿੰਦੇ ਹਾਂ ਓਨੀ ਆਪਾਂ ਨੂੰ ਆਦਮੀਆਂ ਨੂੰ ਵੀ ਦੇਣੀ ਜ਼ਰੂਰੀ ਆ।
ਜੀ ਬਿਲਕੁਲ, ਤੁਸੀਂ ਹੁਣ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈਗੀ ਆ ਉਹ ਥੋੜ੍ਹਾ ਜਿਹਾ ਇਸ ਚੀਜ਼ ਨੂੰ ਜ਼ਿਆਦਾ ਰੈਕਗਨਾਈਜ਼ ਕਰਦੇ ਆ, ਪਰ ਥੋੜ੍ਹੇ ਜਿਹੇ ਅਸੀਂ ਜਿਹੜੇ ਸਾਡੇ ਹੋ ਸਕਦਾ ਜਿਹੜੇ ਸਾਡੇ ਇੰਡੀਆ ਤੋਂ ਆਏ ਆ ਯੂ ਨੋ ਵੀਰ ਉਹ, ਅਤੇ ਜਾਂ ਜਿਹੜੇ ਸਾਡੇ ਹੋਰ ਬਜ਼ੁਰਗ ਹੈਗੇ ਆ, ਸੋ ਯੂ ਨੋ ਥੋੜ੍ਹੀ ਜਿਹੀ ਆਪਾਂ ਕਲਚਰਲ ਪ੍ਰੈਕਟਿਸਿਸ ਦੀ ਗੱਲ ਕਰਦੇ ਹਾਂ ਨਾ, ਜਾਂ ਅਪਰੋਚਿਸ ਇਹ ਚੀਜ਼ ਨੂੰ ਲੈ ਕੇ, ਇਹ ਜਿਹੜੀ ਐਟੀਟਿਊਡ ਹੈਗੀ ਆ ਟੁਵਰਡਸ ਮੈਨਸ ਮੈਂਟਲ ਹੈਲਥ ਐਂਡ ਇਮੋਸ਼ਨਲ ਐਕਸਪ੍ਰੈਸ਼ਨ, ਤੁਹਾਨੂੰ ਕੀ ਲੱਗਦਾ ਕਿ ਥੋੜ੍ਹੇ ਜਿਹੇ ਸਾਡੇ ਜਿਹੜੇ ਕਲਚਰਲ ਪ੍ਰੈਕਟਿਸਿਸ ਹੈਗੀਆਂ ਜਾਂ ਸਾਡੇ ਜਿਹੜੇ ਰਿਵਾਜ਼ ਰੀਤ ਹੈਗੇ ਆ ਵੀ ਉਹਨਾਂ ਦਾ ਵੀ ਕੁਛ ਹੱਥ ਹੈਗਾ ਆ? ਯੂ ਨੋ ਸੋਰਟ ਆਫ ਆਰ ਕਲਚਰਲ ਪ੍ਰੈਕਟਿਸਿਸ, ਹੁਣ ਜਿੱਦਾਂ ਤੁਸੀਂ ਗੱਲ ਕੀਤਾ ਕਿ ਕਈ ਵਾਰੀ ਇਹ ਨਾ ਇਹ ਹੁੰਦਾ ਕਿ ਜੇ ਯੂ ਨੋ ਬੰਦਾ ਆਪਣੀ ਜਨਾਨੀ ਦੇ ਥੱਲੇ ਕਹਿ ਦਿੰਦੇ ਇਹਦੇ ਲੱਗਾ ਹੋਇਆ ਜਦੋਂ ਬੋਲਦਾ ਨਹੀਂ, ਜੇ ਉਹ ਜ਼ਿਆਦਾ ਬੋਲਦੀ ਆ, ਜਾਂ ਫਿਰ ਜਦੋਂ ਅਸੀਂ ਕਿਤੇ ਬਾਹਰ ਜਾ ਕੇ ਗੱਲ ਕਰਦੇ ਮਰਦ ਕੋਈ ਸਰਕਲ ਦੇ ਵਿੱਚ ਬੈਠਾ ਅਤੇ ਉਹਨੂੰ ਕੋਈ ਪ੍ਰੋਬਲਮ ਐਡਰੈਸ ਕਰਤਾ ਅਤੇ ਯੂ ਨੋ ਥਾਪੀ ਮਾਰ ਕੇ ਕਹਿੰਦੇ ਕੋਈ ਨਾ ਤੂੰ ਸ਼ੇਰ ਆ, ਤੂੰ ਸ਼ੇਰ ਬਣ ਕੇ ਯੂ ਨੋ ਘੁੰਮ, ਇੱਦਾਂ ਨਹੀਂ ਫਿਕਰ ਕਰੀਦਾ, ਯੂ ਨੋ ਦੇ ਕਾਈਂਡ ਆਫ ਟੋਲਡ ਕਿ ਯੂ ਨੋ ਯੂ ਹੈਵ ਟੂ ਟੇਕ ਔਨ ਦੈਟ ਰੋਲ ਆਫ ਬੀਇੰਗ ਸਟਰੋਂਗ ਹੈ ਨਾ, ਬਿਕੋਜ਼ ਦੈਟ ਇਜ਼ ਯੋਰ ਇਮੇਜ ਦੈਟ ਯੂ ਨੀਡ ਟੂ ਪੋਰਟ੍ਰੇ, ਤੁਹਾਨੂੰ ਇੱਕ ਜਿਹੜਾ ਇਹ ਇਮੇਜ ਹੈਗਾ ਸਟਰੋਂਗ ਬਣਦਾ ਨਾ, ਇਹ ਹਮੇਸ਼ਾ ਹੀ ਤੁਹਾਨੂੰ ਭਾਵੇਂ ਤੁਸੀਂ ਹੈਗੇ ਜਾਂ ਨਹੀਂ ਪਰ ਯੂ ਨੋ ਯੂ ਹੈਵ ਟੂ ਕੈਰੀ ਦੈਟ ਇਮੇਜ। ਸੋ ਇਹ ਜਿਹੜੇ ਸਾਡੇ ਕਲਚਰਲ ਪ੍ਰੈਕਟਿਸਿਸ ਹੈਗੇ ਆ ਨਾ ਕਿ ਬੰਦਿਆਂ ਨੂੰ ਹਮੇਸ਼ਾ ਹੀ ਸਟਰੋਂਗ ਹੀ ਰਹਿਣਾ ਪੈਂਦਾ ਨਾ, ਇਹਦੇ ਵਿੱਚ ਆਪਾਂ ਕਿਵੇਂ ਬਦਲਾ ਲੈ ਕੇ ਆ ਸਕਦੇ ਹਾਂ?
ਮੇਰਾ ਖਿਆਲ ਇਹਦਾ ਰਾਸਤਾ ਦਿਆ ਹੀ ਆ ਕਿ ਜਦੋਂ ਆਪਾਂ ਸਾਰਿਆਂ ਨੂੰ ਇੱਕ ਇਨਸਾਨ ਦੇ ਤੌਰ ਤੇ ਦੇਖੋਗੇ, ਇਨਸਟੈਡ ਆਫ ਕਿ ਔਰਤ ਕੌਣ ਆ ਤੇ ਮਰਦ ਕੌਣ ਆ ਹਨਾ, ਉਸ ਚੀਜ਼ ਨੂੰ ਆਪਾਂ ਸਮਝਣ ਨੂੰ ਤਿਆਰ ਆ ਕਿ ਵੀ ਉਹ ਦੁੱਖ ਜਿਹੜਾ ਮੈਨੂੰ ਮਹਿਸੂਸ ਹੁੰਦਾ ਉਹ ਹੋਰਾਂ ਨੂੰ ਵੀ ਮਹਿਸੂਸ ਹੁੰਦਾ ਆ ਹਨਾ। ਕਈਆਂ ਨੂੰ ਚੋਟ ਜ਼ਿਆਦਾ ਲੱਗਣੀ, ਕਈਆਂ ਨੂੰ ਥੋੜੀ ਘੱਟ ਲੱਗਣੀ, ਪਰ ਲੱਗਣੀ ਤੇ ਹੈਗੀ ਆ
ਜੀ।
ਤੇ ਜੇ ਆਪਾਂ ਸਿਰਫ ਇਹ ਇਨਸਾਨੀਅਤ ਨਾ ਦੇਖੀਏ ਦੂਸਰੇ ਬੰਦੇ ਦੇ ਵਿੱਚ, ਹਨਾ, ਤੇ ਫਿਰ ਆਪਾਂ ਉਹ ਵੀ ਨੀ ਸਮਝਣਾ ਸਮਝਣ ਨੂੰ ਰਾਜੀ ਹੈਗੇ ਕਿ ਵੀ ਆਹ ਸਿਚੁਏਸ਼ਨ ਜਿਹੜੀ ਹੋਈ ਆ, ਹੋ ਸਕਦਾ ਕਿ ਕਿਸੇ ਨੂੰ ਜ਼ਿਆਦਾ ਲੱਗੀ ਹੋਏ ਅੰਦਰੋਂ ਸੱਟ, ਹਨਾ, ਮਨ ਤੇ ਜਿਹੜੀ ਲੱਗੀ ਹੁੰਦੀ ਆ ਸੱਟ, ਜਦੋਂ ਕੋਈ ਰਿਸ਼ਤਾ ਟੁੱਟਦਾ ਆ, ਜਦੋਂ ਕੋਈ ਸਾਡੇ ਬਿਜ਼ਨਸ ਦੇ ਵਿੱਚ ਕੋਈ ਚੀਜ਼ ਉਸ ਹਿਸਾਬ ਨਾਲ ਨਹੀਂ ਜਾਂਦੀ, ਅੰਦਰੋਂ ਸਾਨੂੰ ਉਹ ਚੀਜ਼ ਇਫੈਕਟ ਕਰਦੀ ਆ, ਹਨਾ। ਤੇ ਜੇ ਆਪਾਂ ਉਹਨਾਂ ਚੀਜ਼ਾਂ ਨੂੰ ਕਹਿੰਦੇ ਰਹੀਏ ਕਿ ਨਹੀਂ 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 ਛੱਡ ਪਰੇ, ਉਹ ਗੱਲ ਹੋ ਗਈ, ਕੋਈ ਗੱਲ ਨਹੀਂ, ਇੱਕ ਵਾਰੀ ਬਿਜ਼ਨਸ ਖਰਾਬ ਹੋ ਗਿਆ, ਦੂਸਰੀ ਵਾਰੀ ਆਪਾਂ ਬਿਲਡ ਕਰ ਲੂੰਗੇ, ਹਨਾ, ਲਾਈਕ ਯੂ ਹੈਵ ਟੂ ਅੰਡਰਸਟੈਂਡ ਕਿ ਹਰ ਇੱਕ ਚੀਜ਼ ਦਾ ਇੰਪੈਕਟ ਹੁੰਦਾ। ਜੇ ਫਿਜ਼ੀਕਲੀ ਆਪਾਂ ਦੇਖੀਏ ਜਿਹੜੀਆਂ ਸੱਟਾਂ ਸਾਡੇ ਸਰੀਰ ਨੂੰ ਲੱਗਦੀਆਂ, ਹਨਾ, ਜੇ ਤੁਹਾਡੇ ਲਾਈਕ ਗੋਡੇ ਤੇ ਸੱਟ ਲੱਗੀ, ਖੂਨ ਨਿਕਲਦਾ, ਤੁਸੀਂ ਉੱਤੇ ਪੱਟੀ ਬੰਨ ਲੈਣੀ, ਤੁਸੀਂ 2-4 ਦਿਨ ਉਸ ਗੋਡੇ ਤੇ ਭਾਰ ਨਹੀਂ ਪਾਓਗੇ, ਹਨਾ, ਕਿਉਂਕਿ ਤੁਹਾਨੂੰ ਦੇਖਦਾ ਆ ਕਿ ਇੱਥੇ ਸੱਟ ਲੱਗੀ ਹੋਈ ਹੈ, ਤੁਸੀਂ ਉਸ ਹਿਸਾਬ ਨਾਲ ਥੋੜਾ ਜਿਹਾ ਲਾਈਕ ਜੈਂਟਲੀ ਉਹਦੇ ਨਾਲ ਅੱਗੇ ਚੱਲੂਗੇ, ਹਨਾ। ਪਰ ਜਿਹੜੀਆਂ ਸਾਡੇ ਅੰਦਰੋਂ ਮਨ ਨੂੰ ਜਾਂ ਦਿਲ ਨੂੰ ਸੱਟਾਂ ਲੱਗਦੀਆਂ, ਆਪਾਂ ਉਹਨਾਂ ਨੂੰ ਉਸ ਪੱਖੋਂ ਨੀ ਦੇਖਦੇ। ਜਿਹੜੇ ਬੱਚੇ ਆਪਣੇ ਰੂਮ ਚੋਂ ਨੀ ਨਿਕਲਦੇ, ਆਪਣੇ ਬਿਸਤਰੇ ਚੋਂ ਨੀ ਨਿਕਲਦੇ 12-1 ਵਜੇ ਤੱਕ, ਹਨਾ, ਜਾਂ ਬਿਸਤਰੇ ਚੋਂ ਨਿਕਲਦੇ ਹੀ ਨੀ, ਹਨਾ, ਉਹਨਾਂ ਨਾਲ ਬੈਠ ਕੇ ਗੱਲ ਕਰੋ, ਉਹਨਾਂ ਨੂੰ ਇੱਕ ਰਿਸ਼ਤਾ ਬਣਾਓ ਆਪਣੇ ਬੱਚਿਆਂ ਨਾਲ, ਭੈਣਾਂ ਭਰਾਵਾਂ ਨਾਲ, ਜਾਂ ਜਿਹੜੇ ਵੀ ਹੈਗੇ ਆ ਤੁਹਾਡੀ ਜ਼ਿੰਦਗੀ ਚ, ਹਨਾ। ਪਰ ਮੈਂ ਸਭ ਤੋਂ ਵੱਡੀ ਗੱਲ ਇਹ ਕਹੂੰਗੀ ਕਿ ਇੱਕ ਦੂਸਰੇ ਨਾਲ ਗੱਲ ਕਰੋ ਪਲੀਜ਼, ਬਿਕੋਜ਼ ਸਾਰੇ ਜਿਹਨੇ ਇਕੱਲਾਪਨ ਮਹਿਸੂਸ ਕਰਦੇ, ਪਰਿਵਾਰ ਦੇ ਵਿੱਚ ਰਹਿ ਕੇ ਵੀ ਇਕੱਲੇ ਮਹਿਸੂਸ ਕਰਦੇ ਆ, ਤੇ ਸਭ ਤੋਂ ਮਤਲਬ ਦੁੱਖ ਵਾਲੀ ਗੱਲ ਇਹ ਆ ਕਿ ਉਹ ਜਿਹੜਾ ਇਕੱਲਾਪਨ ਹੈ ਉਹ ਸਾਨੂੰ ਖੁਦ ਨਾਲੋਂ ਵੀ ਦੂਰ ਕਰ ਰਿਹਾ ਤੇ ਇੱਕ ਦੂਸਰੇ ਨਾਲੋਂ ਵੀ ਦੂਰ ਕਰ ਰਿਹਾ।
ਬਿਲਕੁਲ,
ਜਿਹੜੀ ਇੱਕ ਇਮੇਜ ਹੈਗੀ ਆ ਆਦਮੀਆਂ ਦੀ ਬਣੀ ਹੋਈ, ਤੇ ਹੈਵ ਟੂ ਬੀ ਸਟਰੋਂਗ। ਸਭ ਤੋਂ ਵੱਡੀ ਗੱਲ ਸਮਝਣ ਵਾਲੀ ਇਹ ਹੈਗੀ ਆ ਕਿ ਤੁਹਾਡੀ ਜਿਹੜੀ ਸਟਰੈਂਥ ਹੈਗੀ ਆ, ਤੁਹਾਡੀ ਇਮੋਸ਼ਨਲ ਕਨੈਕਸ਼ਨ ਤੋਂ ਆਊਗੀ। ਜੇ ਤੁਸੀਂ ਅੰਦਰੋਂ ਆਪਣੇ ਆਪ ਨੇ ਆਪਣੇ ਦਿਲ ਨੂੰ ਕਟੋਰ ਕਰ ਰਹੇ ਆ, ਹਨਾ, ਕਿ ਮੈਂ ਆਪਣੇ ਅਹਿਸਾਸਾਂ ਤੋਂ ਦੂਰ ਹੋ ਜਾਣਾ, ਉੱਥੇ ਮੈਂ ਇੱਟ ਰੱਖ ਲੈਣੀ ਆ, ਤੇ ਮੈਂ ਕਦੇ ਕਿਸੇ ਨੂੰ ਆਪਣਾ ਦਿਲ ਨੀ ਦਿਖਾਉਣਾ, ਮੈਂ ਪਿਆਰ ਨੀ ਦਿਖਾਉਣਾ, ਹਨਾ, ਜਿਹੜੇ ਕਿ ਆਦਮੀ ਬਹੁਤ ਜ਼ਿਆਦਾ ਕਰਦੇ ਆ, ਉਹਦੇ ਵਿੱਚ ਕਮਜ਼ੋਰੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਸਟਰੈਂਥ ਨੀ ਹੈਗਾ। ਜੇ ਆਪਾਂ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਤੇ ਫਿਰ ਉਹਨਾਂ ਚੀਜ਼ਾਂ ਨੂੰ ਸਮਝਣਾ ਤੇ ਉਹਨਾਂ ਕਮਜ਼ੋਰੀਆਂ ਨੂੰ ਸਹੀ ਕਰਨਾ ਫਰਜ਼ ਆ ਸਾਡਾ, ਕਿ ਜਿਹੜੀ ਅੰਦਰੋਂ ਚੀਜ਼ ਤੁਹਾਨੂੰ ਕੋਈ ਖਾਂਦੀ ਆ, ਕਿਸੇ ਨਾਲ ਬੈਠ ਕੇ ਗੱਲ ਕਰੋ, ਹਨਾ, ਕੋਈ ਤੁਹਾਡਾ ਯਾਰ ਦੋਸਤ ਮਿੱਤਰ ਕੋਈ ਜਿਹੜੀ ਕੋਈ ਏਦਾਂ ਦੀ ਇੰਸਟੀਟਿਊਸ਼ਨ ਹੈਗੀ ਆ, ਕਿਤੇ ਜਾ ਕੇ ਗੱਲ ਕਰ ਲਓ ਕਿਸੇ ਦੇ ਨਾਲ, ਹਨਾ। ਜੇ ਕੋਈ ਤੁਹਾਨੂੰ ਇਨਸਾਨ ਨੀ ਮਿਲਦਾ ਤੇ ਫਿਰ ਕੁਦਰਤ ਹੈ, ਉੱਥੇ ਤੁਸੀਂ ਬਾਹਰ ਜਾ ਕੇ ਤੁਸੀਂ ਦਰਖਤਾਂ ਨਾਲ ਵੀ ਗੱਲ ਕਰ ਸਕਦੇ ਆ, ਜਿਹਨਾਂ ਨੇ ਕਹਿਣਾ ਵੀ ਕੀ ਗੱਲ ਕਰੀ ਜਾਂਦੀ ਆ, ਹਨਾ, ਪਰ ਐਨਰਜੈਟਿਕਲੀ ਬਹੁਤ ਫਰਕ ਪੈਂਦਾ ਆ।
Definitely.
ਜਦੋਂ ਅੰਦਰੋਂ ਨਾ ਬੋਲ ਕੇ ਉਹ ਗੱਲ ਬਾਹਰ ਕੱਢਦੇ ਆ ਆਪਣੇ ਜਿਸਮ ਚੋਂ, ਆਪਣੇ ਮੁੱਖੋਂ, ਹਨਾ, ਤੇ ਅੰਦਰੋਂ ਤੁਹਾਡੀ ਐਨਰਜੀ ਰੀਬੈਲੈਂਸ ਹੋ ਜਾਂਦੀ, ਉਹ ਜਿਹੜਾ ਦਿਮਾਗ ਦੇ ਵਿੱਚ ਖਲਾਰਾ ਜਿਹਾ ਪਿਆ ਹੁੰਦਾ, ਹਨਾ, ਉਹ ਥੋੜਾ ਓਰਗਨਾਈਜ਼ ਹੋਣ ਲੱਗ ਪੈਂਦਾ ਆ।
So Bali environment will definitely help your internal environment as well. Sadi show de vich ehi koshish hundi hai ki kithe na kithe jithe sadi awaaz jandi hai je kis nu lagda ki ohdi madad ho sakdi hai ya assi ek kann ban ke ohne di jehde problems sun sakiye sadi hamesha ehi koshish hundi hai je sadi gal baat hundi hai mental health te problems jadon sanu lagda ki sade jehde marde hai ohne de jazbaat hai ni or they don't have any feelings and they can't break down and talk about it. Main apne aap nu bada bhaggan di samjhdi hai ki Jasveer Kaur ਰਬਾਪਨ ਵਰਗੇ ਜਿਹੜੇ ਮੇਰੇ ਨਾਲ ਭੈਣਾਂ ਜੁੜੀਆਂ ਹੋਈਆਂ ਜਿਹੜੇ ਇਸ ਇਸ਼ੂ ਦੇ ਉੱਤੇ ਸਾਡੇ ਨਾਲ ਜੁੜਦੇ ਆ ਤੇ ਸਾਨੂੰ ਐਡਵਾਈਸ ਦਿੰਦੇ ਆ।
ਪਹਿਲੀ ਤੇ ਗੱਲ ਮੈਂ ਇਹ ਕਹੂੰਗੀ ਕਿ ਵੀ ਜੇ ਤੁਹਾਨੂੰ ਅੰਦਰੋਂ ਮੁਸੀਬਤ ਹੋ ਰਹੀ ਆ ਤੇ ਪਲੀਜ਼ ਤੁਸੀਂ ਪ੍ਰੋਫੈਸ਼ਨਲੀ ਕੋਈ ਲੱਭ ਕੇ ਕੋਈ ਸਰਵਿਸਿਜ਼ ਇੱਥੇ ਸਰਵਿਸ ਆਮ ਸ਼ੋ ਕੋਈ ਨਾ ਕੋਈ ਹੋਊਗੇ, ਹਨਾ, ਪਲੀਜ਼ ਤੁਸੀਂ ਆਪਣਾ ਧਿਆਨ ਰੱਖੋ ਤੇ ਕਿਸੇ ਨਾਲ ਗੱਲਬਾਤ ਕਰੋ, ਬਿਕੋਜ਼ ਕੋਈ ਵੀ ਸਟ੍ਰੈਸ ਜਿਹੜਾ ਹੈਗਾ ਅੰਦਰੋਂ ਉਹ ਸਾਡੇ ਲਈ ਚੰਗਾ ਨਹੀਂ ਹੁੰਦਾ, ਹਨਾ, ਸਾਰੀਆਂ ਚੀਜ਼ਾਂ ਤੇ ਅਸਰ ਹੁੰਦਾ, ਸਾਡੀ ਸੋਚ ਤੇ, ਸਾਡੇ ਸੋਨੇ ਤੇ, ਖਾਣੇ ਪੀਣੇ ਤੇ, ਸਿਹਤ ਤੇ ਅਸਰ ਹੁੰਦਾ। ਸੋ ਸਭ ਤੋਂ ਪਹਿਲੀ ਗੱਲ ਇਹ ਆ ਕਿ ਪਲੀਜ਼ ਤੁਸੀਂ ਆਪਣਾ ਧਿਆਨ ਰੱਖੋ ਤੇ ਕਿਸੇ ਤਰ੍ਹਾਂ ਕੋਈ ਮਦਦ ਲੈ ਲਓ ਜਿੱਥੇ ਕਿ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਲਈ ਕੀ ਸਹੀ ਹੈਗਾ ਆ। ਤੇ ਮੈਂ ਇਹ ਤੁਹਾਨੂੰ ਇਹ ਨਹੀਂ ਦੱਸਣ ਨੂੰ ਇੱਥੇ ਆਈ ਵੀ ਕੀ ਸਹੀ ਹੈ ਤੇ ਕੀ ਗਲਤ ਹੈ ਤੁਹਾਡੇ ਵਾਸਤੇ, ਹਨਾ। ਮੈਂ ਆਪਣੀ ਗੱਲ ਸ਼ੇਅਰ ਕਰ ਸਕਦੀ, ਮੈਂ ਸ਼ੁਰੂ ਕੀਤੀ ਸੀਗੀ ਆਪਣੇ ਡੈਡੀ ਦੀ ਗੱਲ, ਹਨਾ, ਜਦੋਂ ਮੇਰੇ ਡੈਡੀ ਸੀਗੇ ਉਦੋਂ ਮੈਂ ਉਹਨਾਂ ਨੂੰ ਅਪਰੀਸ਼ੀਏਟ ਨਹੀਂ ਕੀਤਾ, ਹਨਾ, ਐਂਡ ਮੈਂ ਉਹਨਾਂ ਨੂੰ ਸਮਝ ਨਹੀਂ ਪਾਈ, ਮੈਨੂੰ ਬਾਅਦ ਚ ਇਹ ਪਤਾ ਲੱਗਿਆ ਕਮਜ਼ੋਰੀ ਮੇਰੀ ਇਹ ਸੀਗੀ ਕਿ ਮੈਂ ਨਹੀਂ ਉਹਨਾਂ ਨੂੰ ਸਮਝ ਪਾਈ, ਉਹਨਾਂ ਕੋਲ ਖੁਦ ਕੋਈ ਕੋਈ ਜ਼ਰੀਆ ਨਹੀਂ ਸੀਗਾ, ਕਿਸੇ ਨੇ ਉਹਨਾਂ ਨੂੰ ਸਮਝਾਇਆ ਸਿਖਾਇਆ ਨਹੀਂ ਸੀਗਾ ਕਿ ਕਿਵੇਂ ਇੱਕ ਵਧੀਆ ਪਿਓ ਬਣਨਾ ਆ, ਹਨਾ, ਕਿਉਂਕਿ ਉਹਨਾਂ ਦੇ ਆਪਣਾ ਜਿਹੜੇ ਸੀਗੇ ਪਿਤਾ ਜੀ ਉਹ ਤੇ ਮਤਲਬ ਇੰਡੀਆ ਚ ਸੀਗੇ ਜਦੋਂ ਮੇਰੇ ਡੈਡੀ ਜਿੱਥੇ ਸੀਗੇ, ਹਨਾ, ਛੋਟੀ ਉਮਰ ਚ, ਸੋ ਉਹਨਾਂ ਕੋਲ ਖੁਦ ਕੋਲ ਨੀ ਉਹ ਮੇਲ ਫਿਗਰ ਹੈਗਾ ਸੀਗਾ ਕਿ ਉਹਨਾਂ ਨੂੰ ਸਮਝਾਉਣ ਸਿਖਾਉਣ ਵਾਲਾ, ਹਨਾ, ਤੇ ਜਦੋਂ ਉਹਨਾਂ ਦੀ ਸਟ੍ਰੈਸ ਵਧੀ ਉਹਨਾਂ ਨੇ ਸ਼ਰਾਬ ਵੱਲ ਨੂੰ ਮੂੰਹ ਕੀਤਾ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਸਾਡੇ ਜਿੱਦਾਂ ਸਾਡਾ ਰਿਸ਼ਤਾ ਟੁੱਟ ਗਿਆ ਸੀਗਾ ਇੱਕ ਤਰ੍ਹਾਂ ਦਾ, ਮੇਰਾ ਆਪਣੇ ਪਿਓ ਦੇ ਨਾਲ ਤੇ ਮੇਰਾ ਭਰਾਵਾਂ ਦਾ ਵੀ ਪਿਓ ਦੇ ਨਾਲ, ਹਨਾ, ਪਰ ਬਾਅਦ ਚ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਉਹਨਾਂ ਦੇ ਖੁਦ ਦੇ ਦੁੱਖ ਸੀਗੇ ਕਿਸੇ ਨੇ ਉਹਨਾਂ ਦੀ ਮਦਦ ਕਦੇ ਕੀਤੀ ਨਹੀਂ ਤੇ ਉਹਨਾਂ ਨੇ ਬਹੁਤ ਸਾਰਾ ਬੋਝ ਚੱਕਿਆ ਹੋਇਆ ਸੀਗਾ ਜਿਹੜੇ ਕਿ ਉਹ ਅੰਦਰੋਂ ਅੰਦਰੀ ਉਹਨਾਂ ਨੂੰ ਖਾ ਰਿਹਾ ਸੀਗਾ, ਤੇ ਉਹ ਸ਼ਰਾਬ ਇਸ ਕਰਕੇ ਪੀਂਦੇ ਸੀਗੇ ਕਿ ਵੀ ਜਦੋਂ ਸ਼ਰਾਬ ਪੀਂਦੇ ਸੀ ਉਦੋਂ ਉਹਨਾਂ ਨੂੰ ਸੋਚਣ ਨੂੰ ਉਹ ਗੱਲਾਂ ਮਜਬੂਰ ਨਹੀਂ ਕਰ ਰਹੀਆਂ ਸੀਗੀਆਂ ਤੇ ਉਹਨਾਂ ਨੂੰ ਸਾਹ ਆਉਂਦਾ ਸੀਗਾ। ਇਹ ਗੱਲ ਉਹਨਾਂ ਨੇ ਮੰਮੀ ਨੂੰ ਇੱਕ ਵਾਰੀ ਕਹੀ ਸੀਗੀ ਕਿ ਜਦੋਂ ਮੈਂ ਸ਼ਰਾਬ ਪੀਂਦਾ ਉਦੋਂ ਮੈਨੂੰ ਥੋੜਾ ਜਿਹਾ ਸਾਹ ਆਉਂਦਾ ਆ, ਨਹੀਂ ਤੇ ਮੈਨੂੰ ਪੂਰਾ ਦਿਨ ਏਦਾਂ ਲੱਗਦਾ ਮੈਨੂੰ ਸਾਹ ਨਹੀਂ ਆਉਂਦਾ। ਤੇ ਮੈਂ ਇੱਕ ਮਿੰਟ ਲਈ ਸੋਚਿਆ, ਮੈਂ ਕਿਹਾ ਜੇ ਮੈਂ ਇਮੈਜਿਨ ਕਰਾਂ ਕਿ ਪੂਰਾ ਦਿਨ ਮੈਂ ਆਪਣਾ ਗੁਜ਼ਾਰਾ ਤੇ ਮੈਨੂੰ ਇਵੇਂ ਮਹਿਸੂਸ ਹੋਏ ਕਿ ਮੈਨੂੰ ਸਾਹ ਨਹੀਂ ਆਉਂਦਾ, ਕਿਵੇਂ ਦੀ ਜ਼ਿੰਦਗੀ ਹੋਊਗੀ, ਹਨਾ। ਤੇ ਮਾਪੇ ਜਿਹੜੇ ਸਾਡੇ ਹੈਗੇ ਆ, ਹਨਾ, ਹਰ ਇੱਕ ਦਾ ਕਲਚਰਲ ਫਰਕ ਹੁੰਦਾ। ਹੁਣ ਗੋਰਿਆਂ ਦਾ ਇੱਕ ਹੋਰ ਤਰੀਕਾ ਹੈਗਾ ਆ, ਉਹ ਇੰਨੇ ਕਲੋਸ ਨਹੀਂ ਹੁੰਦੇ ਆਪਣੇ ਮਾਪਿਆਂ ਦੇ ਨਾਲ, ਉਹਨਾਂ ਦੇ ਰੀਤ ਰਿਵਾਜ ਹੈ ਹੀ ਨਹੀਂ ਜਿਸ ਤਰ੍ਹਾਂ ਸਾਡੇ ਹੈਗੇ ਆ, ਹਨਾ। ਮੈਂ ਸਮਝਦੀ ਹਾਂ ਕਿ ਕਈ ਵਾਰੀ ਸਾਡੇ ਪੇਰੈਂਟਸ ਜ਼ਿਆਦਾ ਪ੍ਰੈਸ਼ਰ ਪਾ ਦਿੰਦੇ ਆ, ਪਰ ਉਹ ਭਲਾ ਹੀ ਚਾਹੁੰਦੇ ਆ ਆਪਣੇ ਬੱਚਿਆਂ ਦਾ। ਕੋਈ ਮਾਪਾ ਨਹੀਂ ਆਪਣੇ ਬੱਚੇ ਦਾ ਨੁਕਸਾਨ ਚਾਹੁੰਦਾ। ਕਈ ਵਾਰੀ ਉਹ ਤੇ ਪਿਆਰ ਦੇ ਵਿੱਚ ਜ਼ਿਆਦਾ ਕਰ ਜਾਂਦੇ, ਸਾਨੂੰ ਖਿੱਝ ਚੜ੍ਹਦੀ ਆ, ਪਰ ਜੇ ਉਹ ਸਿਰਫ ਇਹੀ ਪੁੱਛਦੇ ਆ ਵੀ ਕੀ ਖਾਣਾ ਕੀ ਪੀਣਾ ਕਿੰਨੇ ਵਜੇ ਆਉਣਾ ਕਿੰਨੇ ਵਜੇ ਜਾਣਾ, ਇਹ ਤੇ ਨੋਰਮਲ ਇਨਫੋਰਮੇਸ਼ਨ ਹੈਗੀ। ਜੇ ਤੁਹਾਡਾ ਕੋਈ ਰਿਸ਼ਤਾ ਹੈਗਾ ਆ, ਤੁਸੀਂ ਵਿਆਹੇ ਹੋਏ ਜਾਂ ਬੱਚਿਆਂ ਨੇ ਵੀ ਇਹੀ ਪੁੱਛਣਾ, ਘਰ ਵਾਲੇ ਨੇ ਜਾਂ ਘਰ ਵਾਲੀ ਨੇ ਵੀ ਇਹੀ ਸਵਾਲ ਪੁੱਛਣੇ ਆ, ਹਨਾ, ਬਿਕੋਜ਼ ਉਹ ਬੇਸਿਕ ਕਮਿਊਨੀਕੇਸ਼ਨ ਹੈਗੀ, ਹਨਾ। ਪਰ ਜਦੋਂ ਆਪਾਂ ਖੁਦ ਆਪਣੀ ਆਜ਼ਾਦੀ ਚਾਹੁੰਦੇ ਹਾਂ ਪਰ ਆਪਾਂ ਮਾਪਿਆਂ ਦੀ ਛੱਤਰ ਥੱਲੇ ਹੈਗੇ, ਉੱਥੇ ਇਹ ਚੀਜ਼ਾਂ ਥੋੜੀਆਂ ਲਾਈਕ ਸਾਨੂੰ ਅਨਕੰਫਰਟੇਬਲ ਕਰਦੀਆਂ, ਸਾਨੂੰ ਲੱਗਦਾ ਕਿ ਸਾਡੇ ਖੰਭ ਕੱਟੇ ਗਏ ਜਾਂ ਕੁਛ ਇਵੇਂ ਦਾ, ਹਨਾ। ਪਰ ਇਹ ਸਾਡੀਆਂ ਅੰਦਰ ਦੀਆਂ ਕਮਜ਼ੋਰੀਆਂ, ਮੈਂ ਇਹ ਕਹੂੰਗੀ ਕਿ ਸਭ ਤੋਂ ਵੱਡਾ ਜਿਹੜਾ ਇੱਕ ਤੋਹਫਾ ਹੈਗਾ ਸਾਡੀ ਜ਼ਿੰਦਗੀ 'ਚ ਉਹ ਹੈਗਾ ਮਾਪਿਆਂ ਦਾ ਪਿਆਰ, ਤੇ ਉਦੋਂ ਹੀ ਮਹਿਸੂਸ ਹੁੰਦਾ ਜਦੋਂ ਚਲੇ ਜਾਂਦੇ ਇਸ ਦੁਨੀਆਂ ਤੋਂ। ਜਿਹਨਾਂ ਦੇ ਹੈਗੇ ਆ ਮਾਪੇ, ਮੇਰੀ ਤੁਹਾਡੇ ਚਰਨਾ ਚਾਰਜ ਇਹ ਆ ਕਿ ਵੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਤੇ ਜਿੱਥੇ ਥੋੜੇ ਜਿਹੇ ਗਿਲੇ ਸ਼ਿਕਵੇ ਹੁੰਦੇ ਆ, ਹਨਾ, ਉਹਨਾਂ ਨੂੰ ਗੱਲਾਂ ਕਰਕੇ ਇੱਕ ਦੂਸਰੇ ਨਾਲ ਬੈਠ ਕੇ ਇੱਕ ਦੂਸਰੇ ਨੂੰ ਸਮਝਾ ਕੇ ਪਿਆਰ ਦੇ ਨਾਲ ਸੁਲਝਾ ਲਵੋ, ਹਨਾ। ਕੋਈ ਇੰਨਾ ਮਾੜਾ ਕੁਛ ਨਹੀਂ ਹੋਇਆ ਜਿੱਥੇ ਕਿ ਤੁਸੀਂ ਆਪਣੇ ਮਾਪਿਆਂ ਤੋਂ ਅੱਡ ਹੋਣ ਨੂੰ ਰਾਜ਼ੀ ਹੋ ਜਾਓ ਨਿੱਕੀਆਂ ਨਿੱਕੀਆਂ ਗੱਲਾਂ ਤੋਂ, ਹਨਾ। ਆਪਾਂ ਇਹਨਾਂ ਗੱਲਾਂ ਤੋਂ ਬਹੁਤ ਮਤਲਬ ਉੱਤੇ ਹੈਗੇ ਆ ਜਦੋਂ ਅੰਦਰੋਂ ਆਪਾਂ ਪਿਆਰ ਵੱਲ ਨੂੰ ਮੂੰਹ ਕਰੀਏ ਜਾਂ ਦਇਆ ਵੱਲ ਨੂੰ ਮੂੰਹ ਕਰੀਏ।
ਯੈਸ, ਥੈਂਕ ਯੂ ਸੋ ਮੱਚ ਜਸਵੀਰ ਜੀ। ਐਂਡ ਆਪਣੇ ਕੋਲ ਵਕਤ ਬਹੁਤ ਥੋੜ੍ਹਾ ਰਹਿ ਗਿਆ, ਅਤੇ ਵੀਰ ਜੀ ਨੂੰ ਅਸੀਂ ਕਾਉਂਸਲਿੰਗ ਸਰਵਿਸ ਦਾ ਫੋਨ ਨੰਬਰ ਦਿੰਦੇ ਹਾਂ ਜਿੱਥੇ ਮੂਵਿੰਗ ਫੋਰਵਰਡ ਸਰਵਿਸਿਸ ਹੈਗੇ ਆ ਸਰਵੇ ਦੇ ਵਿੱਚ, ਅਤੇ ਉੱਥੇ ਜਾ ਕੇ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ। ਮਾਈ ਅਸਿਸਟੈਂਟ ਇਜ਼ ਗੋਇੰ ਗਿਵ ਹਿਮ ਦ ਨੰਬਰ ਕਿ ਉਹਨਾਂ ਨਾਲ ਸੰਪਰਕ ਕਰੇ। ਜਸਵੀਰ ਜੀ, ਬਹੁਤ ਸੋਹਣੇ ਤੁਹਾਡੇ ਜਿਹੜੇ ਸ਼ਬਦ ਸੀਗੇ ਅਤੇ ਸਮਝਾਉਣ ਦਾ ਜਿਹੜਾ ਤਰੀਕਾ ਹੈਗਾ ਤੁਹਾਡਾ, ਬਾਕੀ ਅਖੀਰ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਵਕਤ ਆਪਣੇ ਕੋਲ ਬਿਲਕੁਲ ਥੋੜ੍ਹਾ, ਇੰਪੋਰਟੈਂਟ ਮੈਸੇਜ ਯੂ ਲਾਈਕ ਟੂ ਕਨਵੇ ਟੂ ਆਰ ਲਿਸਨਰਸ ਰਿਗਾਰਡਿੰਗ ਮੈਨਸ ਮੈਂਟਲ ਹੈਲਥ ਵਿਦ ਇਨ ਆਰ ਕਮਿਊਨਿਟੀ, ਐਂਡ ਜਸਟ ਐਕਸੈਪਟਿੰਗ ਇਟ ਕਿ ਇਹ ਚੀਜ਼ ਹੈਗੀ ਆ, ਐਂਡ ਜਸਟ ਮੂਵਿੰਗ ਫੋਰਵਰਡ।
ਮੈਂ ਪਹਿਲੀ ਤਾਂ ਗੱਲ ਇਹ ਕਹੂੰਗੀ ਕਿ ਵੀ ਜੇ ਕਿਸੇ ਤਰ੍ਹਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸੀਬਤ ਇਸ ਵੇਲੇ ਹੋ ਰਹੀ ਆ, ਪਲੀਜ਼ ਗੈਟ ਹੈਲਪ, ਹਨਾ। ਜਾਂ ਕਿਸੇ ਆਪਣੇ ਜਿਹੜੇ ਕੋਈ ਤੁਹਾਡਾ ਹੈਗਾ ਕਲੋਜ਼, ਤੁਹਾਡੇ ਯਾਰ ਦੋਸਤ ਮਿੱਤਰ ਭੈਣ ਭਰਾ ਜਿਹਨਾਂ ਨਾਲ ਤੁਸੀਂ ਬੈਠ ਕੇ ਖੁੱਲ੍ਹ ਕੇ ਗੱਲ ਕਰ ਸਕਦੇ ਆ, ਤੁਸੀਂ ਗੱਲ ਕਰੋ ਪਲੀਜ਼, ਹਨਾ। ਆਪਣੇ ਆਪ ਨੂੰ ਅੰਦਰੋਂ ਕੋਈ ਡੈਮੇਜ ਨਾ ਕਰੋ, ਆਪਣੇ ਆਪ ਨੂੰ ਦੁੱਖ ਨਾ ਦਿਓ ਜ਼ਿਆਦਾ, ਹਨਾ। ਉਸ ਤੋਂ ਇਲਾਵਾ ਮੈਂ ਇਹ ਕਹੂੰਗੀ ਕਿ ਜਿਹੜਾ ਸਾਡਾ ਇੱਕ ਰੋਜ਼ਗਾਰ ਦੇ ਵਿੱਚ ਰੂਟੀਨ ਹੈਗਾ, ਹਨਾ, ਉਹਦੇ 'ਚ ਦੋ ਤਿੰਨ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ। ਇੱਕ ਤਾਂ ਕਿ ਵੀ ਤੁਸੀਂ ਸਹੀ ਸਮੇਂ 'ਤੇ ਸੌਂ ਰਹੇ ਆ ਅਤੇ ਤੁਹਾਡੀ ਨੀਂਦ ਟੁੱਟੀ ਨਾ ਹੋਵੇ, ਹਨਾ, ਨੀਂਦ ਵੱਲ ਧਿਆਨ ਦੇਵੋ, ਹਨਾ। ਅਤੇ ਦੂਸਰੀ ਗੱਲ ਇਹ ਕਿ ਵੀ ਬਾਹਰ ਜ਼ਰੂਰ ਸਮਾਂ ਗੁਜ਼ਾਰੋ, ਰੋਜ਼ ਘੱਟ ਤੋਂ ਘੱਟ 20 ਮਿੰਟ ਤੁਸੀਂ ਬਾਹਰ ਰਹੋ ਰੋਜ਼। ਬੇਸ਼ੱਕ ਠੰਡ ਆ, ਮੀਂਹ ਆ, ਸਨੋਅ ਪੈਂਦੀ ਆ, ਧੁੱਪ ਆ, ਡਜ਼ਨਟ ਮੈਟਰ, ਹਨਾ। ਸਾਡੇ ਸਰੀਰਾਂ ਨੂੰ ਉਹ ਇੱਕ ਰੀਚਾਰਜ ਚਾਹੀਦਾ ਜਿਹੜਾ ਕਿ ਸਾਨੂੰ ਧੁੱਪ ਤੋਂ ਤੇ ਬਾਹਰੋਂ ਮਿਲਦਾ ਹਵਾ ਚ। ਸੋ ਥੋੜੀਆਂ ਚੀਜ਼ਾਂ ਦਾ ਧਿਆਨ ਰੱਖੋ, ਆਪਣੇ ਖਾਣੇ ਪੀਣੇ ਦਾ ਧਿਆਨ ਰੱਖਿਓ, ਤੇ ਜਿੱਥੇ ਵੀ ਕੋਈ ਤੁਹਾਡੇ ਮਨ 'ਚ ਇਹੋ ਜਿਹੇ ਸਵਾਲ ਆਉਂਦੇ ਆ, ਤੁਸੀਂ ਇੱਥੇ ਸ਼ੇਰੇ ਪੰਜਾਬ ਰੇਡੀਓ ਨੂੰ ਤੁਸੀਂ ਮੈਸੇਜ ਕਰ ਸਕਦੇ ਆ। ਜਦੋਂ ਵੀ ਮੈਂ ਤੇ ਸੁੱਖੀ ਇੱਥੇ ਆਵਾਂਗੇ ਔਨ ਦਾ ਔਨ ਏਅਰ, ਅਸੀਂ ਮੈਂ ਖੁਦ ਕੋਸ਼ਿਸ਼ ਕਰਾਂਗੀ ਵੀ ਤੁਹਾਡੀ ਮਦਦ ਕਰਨ ਦੀ, ਤੇ ਜੋ ਤੁਹਾਡੇ ਸਵਾਲ ਹੈਗੇ ਉਹਨਾਂ ਦੇ ਜਵਾਬ ਦੇਣ ਲਈ।
ਬਿਲਕੁਲ, ਧੰਨਵਾਦ ਬਹੁਤ ਬਹੁਤ ਜਸਵੀਰ ਜੀ, ਤੁਸੀਂ ਸਾਡੇ ਨਾਲ ਜੁੜੇ ਆ ਐਂਡ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ, ਐਂਡ ਜ਼ਰੂਰ ਅਸੀਂ ਇਹੀ ਬੇਨਤੀ ਕਰਾਂਗੇ ਸਾਡੇ ਲਿਸਨਰਸ, ਜੇ ਤੁਸੀਂ ਵੀ ਕੋਈ ਵੀ ਟੋਪਿਕ ਤੋਂ ਐਡਵਾਈਸ ਲੈਣਾ ਚਾਹੁੰਦੇ ਹੋ, ਤੁਸੀਂ ਵਟਸਐਪ ਦੇ ਉੱਤੇ ਸਾਨੂੰ ਮੈਸੇਜ ਕਰ ਸਕਦੇ ਹਾਂ, ਦੱਸ ਸਕਦੇ ਹਾਂ, ਐਂਡ ਵੀ ਹੋਪ ਦਿਸ ਸੈਗਮੈਂਟ ਹੈਜ਼ ਹੈਲਪਡ। ਜਸਵੀਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ, ਥੈਂਕ ਯੂ ਸੋ ਮਚ ਐਜ਼ ਆਲਵੇਜ਼ ਫੋਰ ਯੂਰ ਵੈਲਿਊਬਲ ਐਡਵਾਈਸ ਐਂਡ ਗੁੱਡ ਨਾਈਟ, ਐਂਡ ਆਪਾਂ ਅਗਲੇ ਹਫਤੇ ਮਿਲਦੇ ਹਾਂ ਸੇਮ ਟਾਈਮ ਸੇਮ ਪਲੇਸ। ਵਾਹਿਗੁਰੂ ਜੀ ਕੀ ਫਤਿਹ।